770 ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਤੁਹਾਡਾ ਨਵਾਂ ਦੋਸਤ ਤੇ ਨਵਾਂ ਹੋਸਟ ਰੁਪਿੰਦਰ ਹੇਰ। ਰੇਡੀਓ ਪ੍ਰੋਗਰਾਮ ਜ਼ਿੰਦਾਬਾਦ ਲੈ ਕੇ ਹਾਜ਼ਰ ਹਾਂ ਹਰ ਸੰਡੇ ਨੂੰ ਦੁਪਹਿਰੇ 1 ਤੋਂ 2। ਇਸ ਪ੍ਰੋਗਰਾਮ ਵਿੱਚ ਗੱਲਾਂ ਹੋਣਗੀਆਂ ਤੁਹਾਡੀਆਂ, ਤੁਹਾਡੇ ਨਾਲ ਤੇ ਤੁਹਾਡੇ ਵਿਚਾਰ, ਕਮਿਊਨਿਟੀ ਦੀਆਂ ਗੱਲਾਂ, ਕਮਿਊਨਿਟੀ ਦੇ ਇਸ਼ੂਜ, ਤੁਹਾਡੇ ਇਸ਼ੂਜ, ਰੋਜ਼ ਦੇ ਇਸ਼ੂ, ਜ਼ਿੰਦਾ ਦਿੱਲੀ ਦੀਆਂ ਗੱਲਾਂ ਮੈਂ ਹਰ ਸੰਡੇ 1 ਤੋਂ 2 ਲੈ ਕੇ ਆਵਾਂਗਾ ਰੇਡੀਓ ਜ਼ਿੰਦਾਬਾਦ। ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ ਬਹੁਤ ਨਿੱਘੀ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ। ਇੱਕ ਉਹ ਸਮਾਂ ਸੀਗਾ ਜਦੋਂ ਬਾਬਰ ਨੇ ਹਿੰਦੁਸਤਾਨ 'ਤੇ ਹਮਲਾ ਕੀਤਾ, ਬਹੁਤ ਕਤਲੇਆਮ ਹੋਇਆ ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮੁੱਖ 'ਚੋਂ ਇਹ ਸ਼ਬਦ ਨਿਕਲੇ, ਤੈਂ ਕੀ ਦਰਦ ਨਾ ਆਇਆ, ਏਤੀ ਮਾਰ ਪਈ ਕੁਰਲਾਣੀ। ਅੱਜ ਵੀ ਸ਼ਾਇਦ ਇੰਡੀਆ ਦੇ ਵਿੱਚ ਸੇਮ ਸਿਚੁਏਸ਼ਨ ਹੈ। ਲੱਖਾਂ ਦੀ ਤਾਦਾਦ 'ਚ ਲੋਕ ਜਿਹੜੇ ਨੇ ਉਹ ਬਿਮਾਰ ਨੇ, ਮਰ ਰਹੇ ਨੇ ਔਰ ਅੱਜ ਸ਼ਾਇਦ ਉੱਥੇ ਅਗਰ ਕੋਈ ਤਾਕਤ ਬਚਾ ਸਕਦੀ ਹੈ ਤਾਂ ਉਹ ਹੈ ਪਰਮਾਤਮਾ। ਅੱਜ ਐਸੀ ਹਾਲਾਤ ਬਣ ਚੁੱਕੇ ਨੇ ਕਿ ਸਾਨੂੰ ਉਹਨਾਂ ਹਾਲਾਤਾਂ ਬਾਰੇ ਗੱਲ ਕਰਨਾ ਵੀ ਬਣਦਾ, ਉਹਨਾਂ ਹਾਲਾਤਾਂ ਦੇ ਵਿੱਚ ਕਿਉਂ ਪਹੁੰਚੇ ਹਾਂ ਉਹਦੀ ਵੀ ਗੱਲ ਕਰਨੀ ਬਣਦੀ ਹੈ ਔਰ ਉੱਥੇ ਇਨਸਾਨੀਅਤ ਦੀ ਮੌਤ, ਸਿਆਸਤ ਦੀ ਮੌਤ ਔਰ ਬਹੁਤ ਸਾਰੀਆਂ ਹੋਰ ਮੌਤਾਂ ਹੋ ਰਹੀਆਂ ਨੇ ਉਹਦੀ ਵੀ ਗੱਲ ਕਰਨੀ ਬਣਦੀ ਹੈ। ਅੱਜ ਗੱਲ ਇੱਥੇ ਪਹੁੰਚ ਚੁੱਕੀ ਹੈ ਕਿ ਲੋਕ ਸਾਹ ਨਹੀਂ ਛੱਡ ਰਹੇ, ਵਿਸ਼ਵਾਸ ਛੱਡ ਰਹੇ ਨੇ। ਲੜਾਈ ਸਿਰਫ ਦਵਾਈ ਦੀ ਨਹੀਂ, ਲੜਾਈ ਬਿਮਾਰੀ ਦੀ ਨਹੀਂ, ਲੜਾਈ ਬੈੱਡ ਦੀ ਵੀ ਹੈ, ਲੜਾਈ ਹਸਪਤਾਲ ਮਿਲਣ ਦੀ ਵੀ ਹੈ, ਲੜਾਈ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਇਕੱਲੇ ਤੜਪ ਤੜਪ ਕੇ ਮਰਨ ਦੀ ਵੀ ਹੈ ਔਰ ਇੱਥੋਂ ਤੱਕ ਹੀ ਨਹੀਂ, ਮਰਨ ਤੋਂ ਬਾਅਦ ਲੱਕੜਾਂ ਨਾ ਮਿਲਣੀਆਂ, ਸੰਸਕਾਰ ਵੀ ਨਾ ਹੋਣਾ, ਸੰਸਕਾਰ ਲਈ ਥਾਂ ਵੀ ਨਾ ਹੋਣੀ। ਲੜਾਈ ਉਸ ਚੀਜ਼ ਦੀ ਵੀ ਹੈ, ਬੜੀ ਔਖੀ ਲੜਾਈ ਜਿਹੜੀ ਹੈ ਉਹਦੇ ਵਿੱਚ ਇਸ ਵੇਲੇ ਇੰਡੀਆ ਦੀ ਸਿਚੁਏਸ਼ਨ ਜਿਹੜੀ ਆ ਪਹੁੰਚ ਚੁੱਕੀ ਹੈ। ਫਿਰ ਵੀ ਇਨਸਾਨੀਅਤ ਕਿਤੇ ਨਾ ਕਿਤੇ ਮਰ ਰਹੀ ਹੈ, ਜਿੱਥੇ ਕਿ ਇੱਕ ਪਾਸੇ ਚਾਹੇ ਉਹ ਖਾਲਸਾ ਏਡ ਹੋਏ, ਚਾਹੇ ਉਹ ਦਿੱਲੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਆਕਸੀਜਨ ਦੇ ਲੰਗਰ, ਸ਼ਾਇਦ ਦੁਨੀਆ ਦੇ ਇਤਿਹਾਸ ਵਿੱਚ ਜਦੋਂ ਦੀ ਦੁਨੀਆ ਬਣੀ ਹੈ ਪਹਿਲੀ ਵਾਰ ਆਕਸੀਜਨ ਜਿਹੜੀ ਆ ਉਹਦੀ ਇੰਪੋਰਟੈਂਸ, ਆਕਸੀਜਨ ਦੇ ਲੰਗਰ ਜਿਹੜੇ ਨੇ ਉਹ ਲੱਗ ਰਹੇ ਨੇ। ਇਹ ਦੁਨੀਆ ਦੇ ਹਿਸਟਰੀ ਜਦੋਂ ਦਾ ਇਨਸਾਨ ਬਣਿਆ ਹੈ ਸ਼ਾਇਦ ਪਹਿਲੀ ਵਾਰ ਆਕਸੀਜਨ ਦੇ ਜਿਹੜੇ ਲੰਗਰ ਨੇ, ਆਕਸੀਜਨ ਦੇ ਵਾਸਤੇ ਇਨਸਾਨ ਤੜਫਦਾ ਪਹਿਲੀ ਵਾਰ ਵੇਖਿਆ ਜਾ ਰਿਹਾ ਔਰ ਇਹ ਤੜਫ ਜਿਹੜੀ ਹੈ ਇਹ ਸ਼ਾਇਦ ਮੀਡੀਆ 'ਤੇ ਨਾ ਨਜ਼ਰ ਆਏ, ਇਹ ਤੜਫ ਜਿਹੜੀ ਹੈ ਇਹ ਸ਼ਾਇਦ ਪਾਰਲੀਮੈਂਟ ਵਿੱਚ ਨਾ ਪਹੁੰਚੇ, ਮਗਰ ਜੋ ਲੋਕ ਇਸ ਤੜਪ ਨੂੰ ਫੀਲ ਕਰ ਰਹੇ ਨੇ, ਜੋ ਫੈਮਲੀਜ਼ ਦੇ ਪਰਿਵਾਰ ਦੇ ਆਪਣੇ ਲੋਕ ਜਿਹੜੇ ਨੇ ਉਹ ਇੱਕ ਸਾਖ ਨੂੰ ਤੜਫ ਤੜਫ ਕੇ ਮਰ ਰਹੇ ਨੇ, ਉਹਨਾਂ ਵਾਸਤੇ ਇਹ ਲੜਾਈ ਬਹੁਤ ਵੱਡੀ ਹੈ। ਕੋਵਿਡ 19 ਸ਼ਾਇਦ ਲਾਸਟ ਈਅਰ ਇੰਡੀਆ ਦੇ ਵਿੱਚ ਇੱਕ ਮਜ਼ਾਕ ਸੀ, ਬਹੁਤ ਸਾਰੀ ਇਸ ਬਿਮਾਰੀ ਦੇ ਉੱਤੇ ਜਿਹੜੀ ਗੱਲਬਾਤ ਹੁੰਦੀ ਸੀਗੀ ਉਹ ਸ਼ਾਇਦ ਇੰਨੀ ਕੁ ਸੀ ਕਿ ਇਹ ਵੀ ਇੱਕ ਸਰਦੀ ਜ਼ੁਕਾਮ ਹੀ ਹੈ, ਸਿਰਫ ਖੰਘ ਲੱਗਦੀ ਹੈ, ਕਿਸੇ ਨੂੰ ਥੋੜ੍ਹਾ ਬਹੁਤ ਬੁਖਾਰ ਹੁੰਦਾ ਹੈ, ਔਰ ਅਸੀਂ ਬੜੇ ਹੀ ਹੋਰ ਐਸੇ ਨੋਨ ਮੈਡੀਕਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਕਰਕੇ ਉਸ ਟਾਈਮ ਚਾਹੇ ਲੋਕਾਂ ਨੂੰ ਬੇਵਕੂ ਬਣਾ ਲਿਆ, ਚਾਹੇ ਅਸੀਂ ਡਾਕਟਰਸ ਨੂੰ ਚੁੱਪ ਕਰਾ ਲਿਆ, ਚਾਹੇ ਮੀਡੀਆ ਨੇ ਡਿਸਟਰੈਕਟ ਕਰਤਾ, ਉਸ ਟਾਈਮ ਥਾਲੀਆਂ ਤਾਲੀਆਂ ਇਹ ਸਾਰਾ ਕੁਛ ਇਵੇਂ ਸ਼ੋਅ ਕੀਤਾ ਜਾ ਰਿਹਾ ਸੀਗਾ। ਐਸੇ ਲੋਕ ਜਿਹੜੇ ਕਿ ਆਯੁਰਵੈਦਿਕ ਮੈਡੀਸਿਨ ਦੇ ਠੇਕੇਦਾਰ ਮੰਨੇ ਜਾਂਦੇ ਨੇ, ਬਾਬਾ ਰਾਮਦੇਵ ਹੋਏ ਜਾਂ ਕੋਈ ਹੋਰ ਹੋਣ, ਉਹਨਾਂ ਦੀਆਂ ਹੋਰ ਬਹੁਤ ਸਾਰੇ ਐਸੇ ਨੋਨ ਮੈਡੀਕਲ ਨੋਨ ਸਾਇੰਟਿਫਿਕ ਐਸੀਆਂ ਚੀਜ਼ਾਂ ਪ੍ਰਚਲਿਤ ਕੀਤੀਆਂ ਜਾ ਰਹੀਆਂ ਸੀਗੀਆਂ ਕਿ ਸ਼ਾਇਦ ਲੋਕ ਜਿਹੜੇ ਆ ਉਹਦੇ ਨਾਲ ਕੋਵਿਡ ਜਿਹੜਾ ਉਹ ਠੀਕ ਹੋ ਜਾਏਗਾ, ਚਾਹੇ ਉਹ ਵਰਲਡ ਹੈਲਥ ਆਰਗੇਨਾਈਜੇਸ਼ਨ ਹੋਏ, ਚਾਹੇ ਉਹ ਡਾਕਟਰਸ ਹੋਣ, ਚਾਹੇ ਉਹ ਮੈਡੀਕਲ ਐਕਸਪਰਟ ਸੀਗੇ, ਚਾਹੇ ਉਹ ਯੂਨੀਸੈਫ ਹੋਏ, ਕੋਈ ਵੀ ਆਰਗੇਨਾਈਜੇਸ਼ਨ, ਇੱਥੋਂ ਤੱਕ ਕਿ ਹੈਲਥ ਕਮੇਟੀਜ਼ ਜਿਹੜੀਆਂ ਨੇ ਇੰਡੀਆ ਦੇ ਵਿੱਚ ਬਣੀਆਂ, ਉਹਨਾਂ ਨੇ ਵੀ ਉਸ ਟਾਈਮ ਇਸ ਬਾਰੇ ਚੇਤਾਵਨੀ ਦਿੱਤੀ ਸੀ ਕਿ ਦੁਨੀਆ ਦੇ ਵਿੱਚ ਅਗਰ ਕੋਵਿਡ ਦਾ ਸਭ ਤੋਂ ਜ਼ਿਆਦਾ ਭਿਆਨਕ ਸੁਨਾਮੀ ਆਏਗੀ ਉਹ ਇੰਡੀਆ ਹੋਏਗਾ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕਿ ਅੱਜ ਦੇ ਦਿਨ 'ਚ ਹਾਲਾਤ ਐਸੇ ਹੋ ਚੁੱਕੇ ਨੇ ਕਿ ਉੱਥੇ ਨਾ ਤਾਂ ਮੀਡੀਆ ਜ਼ਰੂਰਤ ਕਰਦਾ ਕਿ ਉਹ ਕੁਛ ਬੋਲੇ, ਨਾ ਡਾਕਟਰ ਜਿਹੜੇ ਨੇ ਉਹ ਜ਼ਰੂਰਤ ਕਰ ਰਹੇ ਨੇ। ਹਾਂ ਇਹ ਜ਼ਰੂਰ ਹੈ ਕਿ ਸੁਪਰੀਮ ਕੋਰਟ ਦੇ ਦਰਵਾਜ਼ੇ ਖੜਕਾਏ ਜਾ ਰਹੇ ਨੇ ਕਿ ਆਕਸੀਜਨ ਸਪਲਾਈ ਮਿਲੇ, ਸੁਪਰੀਮ ਕੋਰਟ ਦੇ ਪਹਿਲੀ ਵਾਰ ਦਰਵਾਜ਼ੇ ਖੜਕਾਏ ਜਾ ਰਹੇ ਨੇ ਕਿ ਹੌਸਪੀਟਲ ਦੇ ਵਿੱਚ ਲੋਕਾਂ ਦੀ ਬੁਰੀ ਹਾਲਤ ਹੈ, ਸੁਪਰੀਮ ਕੋਰਟ ਦੇ ਦਰਵਾਜ਼ੇ ਇਹ ਵੀ ਖੜਕਾਏ ਜਾ ਰਹੇ ਨੇ ਕਿ ਜੋ ਲੋਕ ਸੋਸ਼ਲ ਮੀਡੀਆ 'ਤੇ, ਜੋ ਲੋਕ ਟਵਿੱਟਰ ਦੇ ਉੱਤੇ ਹੋਰ ਹੈਂਡਲ ਦੇ ਉੱਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬਚਾਉਣ ਵਾਸਤੇ ਗੱਲ ਕਰ ਰਹੇ ਨੇ, ਮਦਦ ਮੰਗ ਰਹੇ ਨੇ, ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਨਾ ਹੋਣ, ਇਹ ਤਾਂ ਜ਼ਰੂਰ ਐਫਰਟ ਲਾਏ ਜਾ ਰਹੇ ਨੇ ਕਿ ਸ਼ਮਸ਼ਾਨ ਘਾਟ ਜਿਹੜੀਆਂ ਨੇ ਉਹਨਾਂ ਨੂੰ ਕਵਰ ਕਰਕੇ ਕਿਸੇ ਨੂੰ ਇਹ ਪਤਾ ਹੀ ਨਹੀਂ ਲੱਗਣ ਦਿੱਤਾ ਜਾਏ ਕਿ ਕਿੰਨੇ ਲੋਕ ਜਿਹੜੇ ਆ ਉੱਥੇ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ। ਇਹ ਸਾਰੇ ਐਫਰਟ ਜਿਹੜੇ ਨੇ ਇਹ ਜ਼ਰੂਰ ਲੱਗ ਰਹੇ ਨੇ, ਮਗਰ ਅਸੀਂ ਉਹ ਰਿਪੋਰਟਸ ਜੋ ਮੈਡੀਕਲ ਰਿਪੋਰਟਸ ਆਈਆਂ ਅਸੀਂ ਉਹਨਾਂ ਦੀ ਗੱਲ ਨਹੀਂ ਕੀਤੀ, ਕਿਸੇ ਨੇ ਵੀ ਉਹਦੇ ਬਾਰੇ ਗੱਲ ਨਹੀਂ ਕੀਤੀ ਕਿ ਕੌਣ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਉਸ ਮੈਡੀਕਲ ਰਿਪੋਰਟਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ। ਸੁਪਰੀਮ ਕੋਰਟ ਦੇ ਵਿੱਚ ਇਹ ਫੈਸਲਾ ਤਾਂ ਨਹੀਂ ਆਇਆ ਕਿ ਅਗਰ ਕੋਈ ਇਨਸਾਨ ਇੱਕ ਆਦਮੀ ਨੂੰ ਮਾਰਦਾ ਤਾਂ ਉਹਨੂੰ ਅਸੀਂ ਕਾਤਲ ਕਹਿੰਦੇ ਹਾਂ, ਔਰ ਜਿੱਥੇ ਲੱਖਾਂ ਲੋਕ ਜਿਹੜੇ ਆ ਉਹਨਾਂ ਦੇ ਮੌਤ ਦੀ ਜ਼ਿੰਮੇਵਾਰੀ ਲੈਣ ਵਾਸਤੇ ਅਜੇ ਵੀ ਕੋਈ ਆਪਣੇ ਆਪ ਨੂੰ ਅੱਗੇ ਨਹੀਂ ਕਰ ਰਿਹਾ, ਕੌਣ ਜ਼ਿੰਮੇਵਾਰ ਹੈ, ਕਿਹਦੀ ਜ਼ਿੰਮੇਵਾਰੀ ਹੈ ਕਿ ਲੱਖਾਂ ਲੋਕ ਮਰ ਚੁੱਕੇ ਨੇ, ਕਿਹਦੀ ਜ਼ਿੰਮੇਵਾਰੀ ਹੈ ਕਿ ਅਜੇ ਪਤਾ ਨਹੀਂ ਕਿ ਇੱਕ ਦਿਨ ਦੇ ਵਿੱਚ 4 ਲੱਖ ਤੋਂ ਉੱਪਰ ਕੇਸ ਜਿਹੜੇ ਆ ਰਹੇ ਨੇ ਉਹਨਾਂ ਵਾਸਤੇ ਹੌਸਪੀਟਲਸ ਨਹੀਂ, ਉਹਨਾਂ ਵਾਸਤੇ ਦਵਾਈਆਂ ਨਹੀਂ, ਉਹਦੇ ਵਿੱਚ ਚਾਹੇ ਯੰਗ ਬੱਚੇ ਹੋਣ, ਚਾਹੇ ਵਕੀਲ ਹੋਣ, ਚਾਹੇ ਲੋਇਰਸ ਹੋਣ, ਚਾਹੇ ਡਾਕਟਰਸ ਹੋਣ, ਉਹਨਾਂ ਦੀਆਂ ਮੌਤਾਂ ਦਾ ਕੌਣ ਜ਼ਿੰਮੇਵਾਰ ਹੈ? ਜੋ ਗਰੀਬ ਹੈ, ਕਿੰਨੇ ਲੋਕ ਜਿਹੜੇ ਆ ਉਹ ਮਰ ਚੁੱਕੇ ਨੇ, ਅੱਜ ਉਹ ਇਸ ਹਾਲਾਤ 'ਚ ਨਹੀਂ ਨੇ ਕਿ ਉਹ ਕਿਸੇ ਹੌਸਪੀਟਲ ਦੇ ਵਿੱਚ ਜਾ ਕੇ ਆਪਣਾ ਆਪ ਇਲਾਜ ਕਰਾ ਸਕਣ। ਪਹਿਲੀ ਵਾਰ ਵੇਖਣ ਨੂੰ ਆ ਰਿਹਾ ਕਿ ਲੋਕ ਆਕਸੀਜਨ ਜਿਹੜੀ ਆ ਉਹਨੂੰ ਸਟੋਰ ਕਰ ਰਹੇ ਨੇ, ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਜਿਹੜੀ ਬੜੀ ਪੁਰਾਣੀ ਥਿਊਰੀ ਹੈ, ਜਿਸ ਕੀ ਲਾਠੀ ਉਸ ਕੀ ਭੈਂਸ, ਅੱਜ ਉਹ ਸਿਚੁਏਸ਼ਨ ਉੱਥੇ ਆਈ ਹੋਈ ਹੈ ਜਿਹਦੇ ਕੋਲ ਪੈਸੇ ਨੇ ਉਹ ਆਪਣੀ ਜਾਨ, ਆਪਣੀ ਆਕਸੀਜਨ ਖਰੀਦ ਸਕਦਾ, ਜਿਹਦੇ ਕੋਲ ਪੈਸੇ ਨਹੀਂ ਨੇ ਉਹਨੂੰ ਅਸੀਂ ਉਹਦੇ ਹਾਲਾਤਾਂ 'ਤੇ ਜਾਂ ਉੱਪਰ ਵਾਲੇ ਦੇ ਹਾਲਾਤਾਂ 'ਤੇ ਉਹਨੂੰ ਛੱਡ ਦਿੱਤਾ। 70 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਡਾਕਟਰਸ ਜਿਹੜੇ ਨੇ ਉਹ ਰੋਂਦੇ ਨਜ਼ਰ ਆ ਰਹੇ ਨੇ। 70 ਸਾਲਾਂ ਦੇ ਵਿੱਚ ਪਹਿਲੀ ਵਾਰ ਲੋਕ ਆਕਸੀਜਨ ਪਿੱਛੇ ਲੜਦੇ ਨਜ਼ਰ ਆ ਰਹੇ ਨੇ। ਔਰ ਪਹਿਲੀ ਵਾਰ ਇਵੇਂ ਹੋਇਆ ਕਿ ਉੱਥੇ ਉਹ ਲੋਕ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾ ਚੁੱਕੇ ਨੇ ਜਾਂ ਹੌਸਪੀਟਲ 'ਚ ਆਪਣੀਆਂ ਮੌਤ ਦੀਆਂ ਲੜਾਈਆਂ ਲੜ ਰਹੇ ਨੇ, ਉਹਨਾਂ ਨੂੰ ਮੰਦਰ ਮਸਜਿਦ ਬੁਰੇ ਲੱਗ ਰਹੇ ਨੇ। ਚਾਹੇ ਉਹ ਬੰਗਾਲ ਦੀ ਇਲੈਕਸ਼ਨ ਦਾ ਰਿਜ਼ਲਟ ਹੋਏ, ਉੱਥੇ 13% ਕੋਵਿਡ ਕੇਸ ਜਿਹੜੇ ਆ ਰੈਲੀਆਂ ਕਾਰਨ ਔਰ ਇਕੱਠਾਂ ਕਾਰਨ ਐਵਰੇਜ ਨੈਸ਼ਨਲ ਐਵਰੇਜ 7% ਹੈ। ਔਰ 1 April ਤੋਂ 29 April ਦੇ ਵਿੱਚ ਬੰਗਾਲ ਇਕੱਲੇ ਦੇ ਵਿੱਚ 13% ਲੋਕ ਐਕਸਟਰਾ ਜਿਨ੍ਹਾਂ ਨੂੰ ਕੋਵਿਡ ਹੋਈ ਹੈ, ਉਹਨਾਂ ਲੋਕਾਂ ਦੇ ਮਰਨ ਲਈ ਜ਼ਿੰਮੇਵਾਰ ਕੌਣ ਹੈ ਉਹਦੇ ਉੱਤੇ ਕੋਈ ਸਵਾਲੀਆ ਕੁਐਸਚਨਸ ਕੁਛ ਵੀ ਉਹਦੇ ਉੱਤੇ ਗੱਲ ਨਹੀਂ ਹੋ ਰਹੀ। ਜੋ ਲੋਕ ਲੱਖਾਂ ਲੋਕਾਂ ਦੀ ਮੌਤ ਦੇ ਜ਼ਿੰਮੇਵਾਰ ਨੇ ਉਹ ਆਰਾਮ ਨਾਲ ਬੈਠੇ, ਆਰਾਮ ਨਾਲ ਆਪਣੇ ਘਰਾਂ ਦੇ ਵਿੱਚ ਏਅਰ ਕੰਡੀਸ਼ਨਰ ਕਮਰਿਆਂ ਦੇ ਵਿੱਚ ਬੈਠੇ ਹੋਏ ਨੇ। ਅਜੇ ਆਉਣ ਵਾਲੇ ਚੈਲੰਜਸ ਜਿਹੜੇ ਨੇ ਉਹਨਾਂ ਦੀ ਸਾਨੂੰ ਪੂਰੀ ਜਾਣਕਾਰੀ ਨਹੀਂ, ਨਾ ਪੂਰੀ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ ਨਾ ਉਹ ਦਿੱਤੀ ਜਾਏਗੀ। ਹੈਰਾਨੀ ਉਸ ਚੀਜ਼ ਦੀ ਹੈ ਕਿ ਅੱਜ ਵੀ ਬਹੁਤ ਸਾਰੇ ਲੋਕ ਇਹ ਕਹਿਣ ਵਿੱਚ ਝਿਜਕ ਮਹਿਸੂਸ ਕਰਦੇ ਨੇ ਕਿ ਅਜੇ ਵੀ ਗੌਰਮੈਂਟ ਦਾ ਕੋਈ ਕਸੂਰ ਨਹੀਂ ਹੈ। ਮੈਂ ਉਹਨਾਂ ਲੋਕਾਂ ਨੂੰ ਸ਼ਾਇਦ ਸਿਰਫ ਇੰਨਾ ਹੀ ਕੁਐਸਚਨ ਕਰਨਾ ਚਾਹੁੰਦਾ ਕਿ ਪ੍ਰਮਾਤਮਾ ਕਰੇ ਕਿ ਤੁਹਾਡੇ ਪਰਿਵਾਰ ਦੇ ਮੈਂਬਰ ਸਾਰੇ ਸਹੀ ਸਲਾਮਤ ਰਹਿਣ, ਮਗਰ ਉਸ ਟਾਈਮ ਅਗਰ ਤੁਹਾਡੇ ਪਰਿਵਾਰ ਦੇ ਮੈਂਬਰ ਨੂੰ ਆਕਸੀਜਨ ਦੀ ਲੋੜ ਪੈ ਗਈ, ਤੁਹਾਨੂੰ ਹੌਸਪੀਟਲ ਦੀ ਲੋੜ ਪੈ ਗਈ, ਤੁਹਾਨੂੰ ਹੌਸਪੀਟਲ ਦੇ ਵਿੱਚ ਬੈੱਡ ਵਾਸਤੇ ਲੜਨ ਦੀ ਲੋੜ ਪੈ ਗਈ, ਤੁਹਾਨੂੰ ਆਪਣਾ ਪਰਿਵਾਰ ਦਾ ਮੈਂਬਰ ਵੱਖਰਾ ਛੱਡ ਕੇ ਉਹਨੂੰ ਇਕੱਲੇ ਮੌਤ ਨਾਲ ਲੜਨ ਵਾਸਤੇ ਛੱਡ ਕੇ ਆਉਣਾ ਪੈ ਗਿਆ, ਉਸ ਦਿਨ ਸ਼ਾਇਦ ਤੁਹਾਡਾ ਵਿਚਾਰ ਬਦਲ ਜਾਏਗਾ। ਸ਼ਾਇਦ ਉਸ ਦਿਨ ਤੁਸੀਂ ਜ਼ਰੂਰ ਇਹ ਸਵਾਲ ਕਰੋਗੇ ਕਿ ਕੀ ਤੁਹਾਨੂੰ ਕਰੋੜਾਂ ਰੁਪਏ ਦੀ ਸਰਦਾਰ ਪਟੇਲ ਦੀ ਸਟੈਚੂ ਜ਼ਰੂਰੀ ਹੈ, ਕੀ ਤੁਹਾਨੂੰ ਕਰੋੜਾਂ ਅਰਬਾਂ ਰੁਪਏ ਮੰਦਰਾਂ ਦੇ ਵਿੱਚ ਪਏ ਖਜ਼ਾਨਿਆਂ ਦੇ ਵਿੱਚ ਉਹ ਜ਼ਰੂਰੀ ਨੇ, ਕੀ ਮਸਜਿਦ ਮੰਦਰ ਦੇ ਉੱਤੇ ਲੜਾਈਆਂ ਜ਼ਰੂਰੀ ਨੇ, ਕਿ ਜਾਂ ਲੜਾਈ ਹੋਣੀ ਚਾਹੀਦੀ ਸੀਗੀ ਕਿ ਹੌਸਪੀਟਲ ਕਿੰਨੇ ਬਣਾਏ ਨੇ, ਕਿਹੜੇ ਮੰਦਰ ਨੇ ਕਿੰਨੇ ਹੌਸਪੀਟਲ ਬਣਾਏ ਨੇ, ਕਿਹੜੇ ਮੰਦਰ ਨੇ ਕਿੰਨੇ ਸਕੂਲ ਚਲਾਏ ਨੇ, ਕਿਹੜੇ ਮੰਦਰ ਨੇ ਮਸਜਿਦ ਨੇ ਕਿੰਨੇ ਡਾਕਟਰਸ, ਮੈਡੀਕਲ ਕਾਲਜਸ, ਪੈਰਾਮੈਡਿਕਸ, ਇਹ ਫੈਸਿਲਿਟੀਜ਼ ਜਿਹੜੀਆਂ ਨੇ ਉਹ ਲਾਈਆਂ ਨੇ, ਕਿੰਨੇ ਐਸੇ ਆਰਗਨਾਈਜੇਸ਼ਨਸ ਨੇ ਜਿਨ੍ਹਾਂ ਨੇ ਉੱਥੇ ਮੈਡੀਕਲ ਜਾਨ ਬਚਾਉਣ ਵਾਲੀਆਂ ਹੋਰ ਫਸਟ ਏਡ ਫੈਸਿਲਿਟੀਜ਼ ਜਿਹੜੀਆਂ ਨੇ ਉਹ ਉੱਥੇ ਕਾਇਮ ਕੀਤੀਆਂ ਨੇ। ਉਸ ਦਿਨ ਹਰ ਭਾਰਤੀ ਇਹ ਸਵਾਲ ਜ਼ਰੂਰ ਕਰੇਗਾ ਕਿ ਉਹਨੂੰ ਨਾ ਤਾਂ ਮੰਦਿਰ ਚਾਹੀਦਾ, ਨਾ ਕੋਈ ਗੁਰਦੁਆਰਾ ਚਾਹੀਦਾ, ਨਾ ਕੋਈ ਮਸਜਿਦ ਚਾਹੀਦੀ ਹੈ, ਉਹਨੂੰ ਜੇ ਲੜਾਉਣਾ ਹੈ ਤਾਂ ਉਹਨੂੰ ਹੋਰ ਹੌਸਪੀਟਲ ਦੇ ਲਈ ਲੜਾਓ, ਉਹਨਾਂ ਨੂੰ ਅਗਰ ਵੋਟਾਂ ਪਾਉਣੀਆਂ ਨੇ ਤਾਂ ਹੋਰ ਮੈਡੀਕਲ ਫੈਸਿਲਿਟੀਜ਼, ਐਂਬੂਲੈਂਸਿਸ, ਇਹ ਫੈਸਿਲਿਟੀਜ਼ ਦਿਓ। ਐਸੀ ਉਹ ਹਾਲਾਤ ਕ੍ਰੀਏਟ ਕਰਨ ਵਾਲੇ ਲੋਕ ਅੱਜ ਵੀ ਆਰਾਮ ਨਾਲ ਹੱਸ ਰਹੇ ਨੇ, ਅੱਜ ਵੀ ਆਰਾਮ ਨਾਲ ਰੈਲੀਆਂ 'ਤੇ ਜਾ ਰਹੇ ਨੇ, ਅੱਜ ਵੀ ਆਰਾਮ ਨਾਲ ਬੈਠੇ ਨੇ, ਆਪਣੇ ਘਰਾਂ ਦੇ ਵਿੱਚ ਬਿਲਕੁਲ ਸਿਕਿਓਰ ਨੇ। ਉਹਨਾਂ ਵਾਸਤੇ ਆਕਸੀਜਨ ਵੀ ਬਹੁਤ ਹੈ, ਉਹਨਾਂ ਵਾਸਤੇ ਡਾਕਟਰ ਵੀ ਸਪੇਅਰ ਨੇ, ਉਹਨਾਂ ਵਾਸਤੇ ਬੈੱਡ ਵੀ ਸਪੇਅਰ ਨੇ, ਉਹਨਾਂ ਵਾਸਤੇ ਦਵਾਈਆਂ ਵੀ ਸਪੇਅਰ ਨੇ, ਔਰ ਬਹੁਤ ਸਾਰੇ ਤਾਂ ਜੇ ਇੰਡੀਆ ਦੇ ਵਿੱਚ ਹਾਲਤ ਖਰਾਬ ਹੋਏ ਤਾਂ ਸ਼ਾਇਦ ਆਪਣੇ ਹਿੱਲ ਰਿਜ਼ੋਰਟਸ 'ਤੇ ਜਾ ਕੇ, ਚਾਹੇ ਉਹ ਸ਼ਿਮਲੇ 'ਚ ਹੋਣ, ਚਾਹੇ ਉਹ ਫੋਰਨ ਕੰਟਰੀ 'ਚ ਹੋਣ, ਚਾਹੇ ਉਹ ਸਵਿਟਜ਼ਰਲੈਂਡ 'ਚ ਹੋਣ, ਉਹ ਉੱਥੇ ਜਾ ਕੇ ਰਹਿ ਕੇ ਕੋਵਿਡ ਦਾ ਸਮਾਂ ਜਿਹੜਾ ਹੈ ਉਹ ਕੱਢ ਸਕਦੇ ਹੈ। ਅੱਜ ਟਾਈਮ ਹੈ ਉਹ ਲੋਕਾਂ ਨੂੰ ਜਾਗਣ ਦਾ, ਅੱਜ ਟਾਈਮ ਹੈ ਉਹਨਾਂ ਲੋਕਾਂ ਨੂੰ ਉੱਠਣ ਦਾ ਜਿਹੜੇ ਕਿ ਅੱਜ ਸਾਹ ਛੱਡ ਰਹੇ ਨੇ, ਅੱਜ ਵਿਸ਼ਵਾਸ ਛੱਡ ਰਹੇ ਨੇ, ਅੱਜ ਉਸ ਸਿਸਟਮ ਤੋਂ ਆਪਣਾ ਵਿਸ਼ਵਾਸ ਉਹਨਾਂ ਦਾ ਚੁੱਕਿਆ ਜਾ ਰਿਹਾ ਜਿਸ ਸਿਸਟਮ ਦੇ ਉੱਤੇ ਉਹ ਲੜਾਈਆਂ ਲੜਦੇ ਰਹੇ ਨੇ, ਜਿਸ ਸਿਸਟਮ ਨੂੰ ਬਚਾਉਣ ਵਾਸਤੇ, ਜੇ ਸਰਕਾਰਾਂ ਨੂੰ ਬਚਾਉਣ ਵਾਸਤੇ, ਜੋ ਪਾਰਟੀਆਂ ਨੂੰ ਬਚਾਉਣ ਵਾਸਤੇ ਉਹ ਸ਼ਾਇਦ ਸੋਸ਼ਲ ਮੀਡੀਆ ਉੱਤੇ ਬਹੁਤ ਲੋਕਾਂ ਨਾਲ ਲੜਾਈਆਂ ਲੜਦੇ ਰਹੇ ਨੇ, ਮਗਰ ਅੱਜ ਅਫਸੋਸ ਹੁੰਦਾ ਜਦੋਂ ਫੈਮਿਲੀ ਮੈਂਬਰਸ ਸਾਹ ਦੀ ਲੜਾਈ ਲੜਦੇ ਲੜਦੇ ਮਰ ਰਹੇ ਨੇ, ਅੱਜ ਉਦੋਂ ਅਫਸੋਸ ਹੁੰਦਾ ਜਦੋਂ ਹੌਸਪੀਟਲ ਦੇ ਵਿੱਚ ਬੈੱਡ ਖਰੀਦਣੇ ਪੈ ਰਹੇ ਨੇ, ਅੱਜ ਉਦੋਂ ਅਫਸੋਸ ਹੁੰਦਾ ਜਦੋਂ ਉੱਥੇ ਆਕਸੀਜਨ ਸਿਲੰਡਰ ਜਿਹੜੇ ਨੇ ਉਹ ਬਲੈਕ 'ਚ ਮਿਲਦੇ ਨੇ, ਉਦੋਂ ਅਫਸੋਸ ਹੁੰਦਾ ਜਦੋਂ ਹੌਸਪੀਟਲ ਦੇ ਵਿੱਚੋਂ ਲਾਸ਼ ਲੈ ਕੇ ਜਾਣ ਵਾਸਤੇ ਵੀ ਐਂਬੂਲੈਂਸ ਜਿਹੜੀ ਆ ਉਹ ਮੂੰਹ ਮੰਗੇ ਪੈਸੇ ਲੈਂਦੀ ਹੈ। ਇਹ ਇਨਸਾਨੀਅਤ ਜਿਹੜੀ ਹੈ ਉਹਦੀ ਇੱਕ ਬੜੀ ਹੀ ਸ਼ਰਮਨਾਕ ਇਸ ਵੇਲੇ ਹਾਲਾਤ ਨੇ, ਬਹੁਤ ਹੀ ਸ਼ਰਮਨਾਕ ਐਸੀ ਸਿਚੁਏਸ਼ਨ ਹੈ ਕਿ ਜਿੱਥੇ ਡਾਕਟਰਸ ਜਿਹੜੇ ਨੇ ਉਹਨਾਂ ਨੂੰ ਆਪਣੇ ਮੈਡੀਕਲ ਸਾਇੰਸ ਦੇ ਉੱਤੇ ਭਰੋਸਾ ਉੱਠਦਾ ਜਾ ਰਿਹਾ। ਬਹੁਤ ਸਾਰੇ ਡਾਕਟਰਸ ਇਹ ਕਹਿੰਦੇ ਮਿਲ ਰਹੇ ਨੇ ਕਿ ਅਸੀਂ ਇਹ ਦਿਨ ਵੇਖਣ ਵਾਸਤੇ ਮੈਡੀਕਲ 'ਚ ਨਹੀਂ ਆਏ ਸੀਗੇ, ਅਸੀਂ ਲੋਕਾਂ ਦੀ ਸੇਵਾ ਕਰਨ ਲਈ ਆਏ ਸੀਗੇ, ਮਗਰ ਇੱਕ ਡਾਕਟਰਸ ਨੂੰ ਜਿੰਨਾ ਕੋਲ ਮੈਡੀਸਿਨ ਨਹੀਂ ਨੇ, ਜਿੰਨਾ ਕੋਲ ਆਕਸੀਜਨ ਨਹੀਂ ਹੈ, ਜਿੰਨਾ ਕੋਲ ICU ਦਾ ਇਕੁਇਪਮੈਂਟ ਨਹੀਂ ਮਿਲ ਰਿਹਾ, ਉਹ ਕਿੰਨੇ ਹੈਲਪਲੈਸ ਫੀਲ ਕਰ ਰਹੇ ਨੇ। ਇੰਨਾ ਜ਼ਿਆਦਾ ਹੈਲਪਲੈਸ ਡਾਕਟਰਸ ਨੇ ਜ਼ਿੰਦਗੀ 'ਚ ਕਦੀ ਨਹੀਂ ਫੀਲ ਕੀਤਾ ਜਿੰਨਾ ਉਹ ਹੁਣ ਫੀਲ ਕਰ ਰਹੇ ਨੇ। ਤਾਂ ਸਾਨੂੰ ਵੱਡੇ ਵੱਡੇ ਦਾਅਵੇ, ਵੱਡੀਆਂ ਵੱਡੀਆਂ ਹੋਰ ਚੀਜ਼ਾਂ ਜਿਹੜੀਆਂ ਨੇ ਉਹਦੇ ਨਾਲੋਂ ਜ਼ਿਆਦਾ ਫੋਕਸ ਸਾਡੇ ਮੈਡੀਕਲ ਸਿਸਟਮ ਉੱਤੇ ਲਾਉਣਾ ਚਾਹੀਦਾ ਸੀਗਾ। ਸਾਨੂੰ ਫੈਸਿਲਿਟੀਜ਼ ਜਿਹੜੀਆਂ ਨੇ ਜਿਹਦੇ 'ਚ ਜਾਨਲੇਵਾ ਲਾਈਫ ਸੇਵਿੰਗ ਐਮਰਜੈਂਸੀਜ਼, ਉਹਨਾਂ ਉੱਤੇ ਪੈਸਾ ਲਾਉਣਾ ਚਾਹੀਦਾ ਸੀਗਾ, ਮਗਰ ਅਸੀਂ ਦੁਨੀਆ ਨੂੰ ਵਿਖਾਉਣ ਲਈ ਵੱਡੇ ਵੱਡੇ ਸਟੇਡੀਅਮ, ਵੱਡੀਆਂ ਵੱਡੀਆਂ ਮੂਰਤੀਆਂ ਔਰ ਬਹੁਤ ਵੱਡੇ ਵੱਡੇ ਦਾਅਵੇ ਕਰਕੇ, ਚਾਹੇ ਅਸੀਂ ਮੰਦਰ ਬਣਾਤੇ ਹੋਣ, ਚਾਹੇ ਅਸੀਂ ਕੋਈ ਹੋਰ ਚੀਜ਼ਾਂ ਬਣਾਤੀਆਂ, ਉਹਨਾਂ ਨੇ ਸਾਡੀ ਜਾਨ ਜਿਹੜੀ ਆ ਉਹ ਨਹੀਂ ਬਚਾਉਣੀ। ਇਸ ਵੇਲੇ ਕੋਈ ਵੀ ਇਸ ਚੀਜ਼ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ, ਕਿਸੇ ਦੀ ਮੌਤ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ। ਇਸ ਵੇਲੇ ਕਾਨੂੰਨ ਜਿਹੜਾ ਆ ਉਹ ਚੁੱਪ ਹੈ। ਇਸ ਵੇਲੇ ਉਹ ਲੋਕ ਜਿਹੜੇ ਕਿ ਉਹਨਾਂ ਲੋਕਾਂ ਦੇ ਵੋਟਾਂ 'ਤੇ, ਉਹਨਾਂ ਲੋਕਾਂ ਦੇ ਜ਼ਿੰਦਗੀ ਦੀ ਕੌਸਟ 'ਤੇ ਐਸ਼ ਕਰਦੇ ਨੇ, ਉਹਨਾਂ ਨੂੰ ਕੋਈ ਵੀ ਕੁਐਸਚਨ ਨਹੀਂ ਕਰ ਰਿਹਾ। ਮੀਡੀਆ ਡਰਦਾ, ਲੋਕ ਡਰਾਏ ਜਾਂਦੇ ਨੇ, ਡਰ ਇੱਥੋਂ ਤੱਕ ਪਾਇਆ ਗਿਆ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਅਗਰ ਆਪਣੇ ਪਰਿਵਾਰ ਦੇ ਮੈਂਬਰ ਦੀ ਜਾਨ ਬਚਾਉਣ ਵਾਸਤੇ ਮਦਦ ਦੀ ਪੁਕਾਰ ਕਰਦੇ ਹੋ, ਮਦਦ ਮੰਗਦੇ ਹੋ, ਤਦ ਵੀ ਤੁਹਾਨੂੰ ਡਰਾਇਆ ਜਾਂਦਾ, ਤੁਹਾਡੇ ਟਵੀਟਸ ਰਿਮੂਵ ਕੀਤੇ ਜਾਂਦੇ ਨੇ, ਤੁਹਾਡੇ ਉੱਤੇ ਚਾਰਜਸ਼ੀਟਸ ਬਣ ਸਕਦੀਆਂ ਨੇ, ਤੁਹਾਡੀਆਂ ਪ੍ਰੋਪਰਟੀਆਂ ਕਨਫਿਸਟੀਕੇਟ ਹੋ ਸਕਦੀਆਂ ਨੇ, ਉਹਦੇ ਵਾਸਤੇ ਵੀ ਸੁਪਰੀਮ ਕੋਰਟ ਜਿਹੜਾ ਆ ਉਹਨੂੰ ਆਰਡਰ ਪਾਸ ਕਰਨੇ ਪੈਂਦੇ ਨੇ। ਸਾਨੂੰ ਇੰਨਾ ਜ਼ਿਆਦਾ ਡਰਾ ਕੇ, ਇੰਨੀ ਸਾਡੀ ਆਮ ਜਨਤਾ ਦੀ ਆਵਾਜ਼ ਬੰਦ ਕਰਕੇ, ਇੱਥੋਂ ਤੱਕ ਵੀ ਕਿ ਜਿਹੜੀ ਬੇਸਿਕ ਨੀਡ ਹੈ ਇਨਸਾਨ ਦੀ ਸਾਹ ਲੈਣ ਦੀ, ਉਹਦੇ ਉੱਤੇ ਵੀ ਇਨਸਾਨ ਜਿਹੜਾ ਆਪਣਾ ਸਵਾਲ ਨਹੀਂ ਖੜਾ ਕਰ ਸਕਦਾ, ਉਹਦੇ ਉੱਤੇ ਵੀ ਜਰਨਲਿਸਟ ਜਿਹੜੇ ਨੇ ਉਹ ਆਪਣੀ ਸਿਰਫ ਆਤਮਾ ਨੂੰ ਨਹੀਂ ਮਾਰ ਰਹੇ, ਆਪਣੇ ਆਪ ਨੂੰ ਵੀ ਮਾਰ ਰਹੇ ਨੇ। ਪਹਿਲੀ ਵਾਰ ਹੋਇਆ ਕਿ ਉਹ ਇੱਕ ਯੰਗ ਡਾਕਟਰ ਦਿੱਲੀ ਦੇ ਵਿੱਚ ਆਤਮ ਹੱਤਿਆ ਕਰ ਲੈਂਦਾ, ਕਿਉਂਕਿ ਉਹਦੇ ਕੋਲ ਜੋ ਹਾਲਾਤ ਨੇ, ਜੋ ਪੇਸ਼ੈਂਟਸ ਦੇਖ ਰਿਹਾ ਜਿਵੇਂ ਤੜਫ ਤੜਫ ਕੇ ਲੋਕ ਮਰ ਰਹੇ ਨੇ, ਉਹ ਉਹਨੂੰ ਵੇਖ ਕੇ ਉਹਦੀ ਆਤਮਾ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰ ਸਕੀ ਔਰ ਉਹਨੇ ਆਪਣੇ ਆਪ ਦੀ ਆਪਣੀ ਜਾਨ ਲੈ ਲਈ। ਇਹ ਸ਼ਾਇਦ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਕਿ ਜਿੱਥੇ ਡਾਕਟਰ ਜਿਹੜੇ ਨੇ ਉਹ ਆਪਣੇ ਪੇਸ਼ੈਂਟਸ ਦੀ ਹਾਲਤ ਵੇਖ ਕੇ ਖੁਦ ਮਰਨਾ ਸਵੀਕਾਰ ਕਰ ਰਹੇ ਨੇ। ਪਹਿਲੀ ਵਾਰ ਸ਼ਾਇਦ ਐਸਾ ਹੋਇਆ ਜਿੱਥੇ ਡਾਕਟਰ ਜਿਹੜੇ ਨੇ ਉਹ ਰੋਂਦੇ ਨਜ਼ਰ ਆ ਰਹੇ ਨੇ। ਇਹ ਪਹਿਲੀ ਵਾਰ ਇਵੇਂ ਹੋਇਆ ਕਿ ਜਿੱਥੇ ਕੋਈ ਵੀ ਲੱਖਾਂ ਲੋਕਾਂ ਦੀ ਮੌਤ ਦੀ ਜ਼ਿੰਮੇਵਾਰੀ ਜਿਹੜੀ ਆ ਉਹਨੂੰ ਲੈਣ ਤੋਂ ਝਿਜਕਚਾ ਰਿਹਾ। ਕੌਣ ਜ਼ਿੰਮੇਵਾਰ ਹੈ, ਕਿਹਨੂੰ ਬਲੇਮ ਕਰੋਗੇ, ਕਿੰਨੀ ਰਿਸਪੋਂਸੀਬਿਲਿਟੀ ਹੈ? ਅਗਰ ਕੋਈ ਇਨਸਾਨ ਇੱਕ ਕਤਲ ਕਰਦਾ ਹੈ ਤਾਂ ਉਹਨੂੰ ਅਸੀਂ ਕਾਤਲ ਕਹਿੰਦੇ ਹਾਂ। ਇੱਥੇ ਇਨਸਾਨੀਅਤ ਜਿਹੜੀ ਆ ਉਹਦਾ ਹੀ ਕਤਲ ਹੋ ਚੁੱਕਿਆ। ਇੱਥੇ ਜਾਨ ਨੂੰ ਬਚਾਉਣ ਵਾਲੇ ਡਾਕਟਰ ਜਿਹੜੇ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ। ਇੱਥੇ ਜਿਹੜੇ ਲੋਕ ਮਦਦ ਮੰਗ ਰਹੇ ਨੇ ਉਹਨਾਂ ਨੂੰ ਦਬਾਇਆ ਜਾ ਰਿਹਾ। ਮੈਂ ਉਹਨਾਂ ਲੋਕਾਂ ਨੂੰ, ਚਾਹੇ ਉਹ NRIs ਹੋਣ, ਚਾਹੇ ਉਹ ਫੋਰਨ ਮੀਡੀਆ ਹੋਏ, ਚਾਹੇ ਉਹ ਖਾਲਸਾ ਏਡ ਹੋਏ, ਇਸ ਵੇਲੇ ਜੋ ਵੀ ਲੋਕ ਅੱਗੇ ਆ ਰਹੇ ਨੇ ਔਰ ਬਚਾਉਣ ਨੂੰ ਅੱਗੇ ਆ ਰਹੇ ਨੇ, ਚਾਹੇ ਉਹ ਕੈਨੇਡਾ ਦੇ ਵਿੱਚ ਚੈਨਲ ਵਾਏ ਉਹਦਾ ਇੱਕ ਮੁਹਿੰਮ ਹੋਏ, ਫੰਡ ਰੇਜ਼ ਕਰਨ ਦਾ ਮੁਹਿੰਮ ਹੋਏ, ਸੋਨੂੰ ਸੂਦ ਲਈ ਸਪੋਰਟ ਕਰਨ ਦਾ ਮੁਹਿੰਮ ਹੋਏ, ਚਾਹੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਿੱਲੀ ਦੇ ਵਿੱਚ ਆਕਸੀਜਨ ਦੇ ਲੰਗਰ ਲਾ ਰਹੀਆਂ ਹੋਣ, ਚਾਹੇ ਖਾਲਸਾ ਏਡ ਦੇ ਵਲੰਟੀਅਰ ਜਿਹੜੇ ਨੇ ਆਪਣੀ ਜਾਨ ਦੇ ਉੱਤੇ ਖੇਡ ਗਏ, ਲੋਕਾਂ ਨੂੰ ਰਸਤੇ ਦੇ ਵਿੱਚ ਗੱਡੀਆਂ ਦੇ ਵਿੱਚ ਬੈਠਿਆਂ ਉਹਨਾਂ ਨੂੰ ਆਕਸੀਜਨ ਦੇ ਰਹੇ ਹੋਣ, ਚਾਹੇ ਕੋਈ ਵੀ ਉਹ ਸੰਸਥਾ ਜਿਹੜੀ ਅੱਜ ਇਨਸਾਨੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸਰਕਾਰ ਉਹਨਾਂ ਦੇ ਹੱਥ 'ਚ ਆਉਣੀ ਚਾਹੀਦੀ ਹੈ। ਉਹ ਸਹੀ ਲੋਕ ਨੇ ਜੋ ਦੇਸ਼ ਨੂੰ ਅੱਜ ਚਲਾ ਰਹੇ ਨੇ, ਨਾ ਕਿ ਉਹ ਲੋਕ ਜਿਨ੍ਹਾਂ ਨੇ ਲੋਕਾਂ ਨੂੰ, ਆਪਣੇ ਹੀ ਦੇਸ਼ ਦੇ ਲੋਕਾਂ ਨੂੰ, ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਉਹਨਾਂ ਨੂੰ ਮਰਨ ਵਾਸਤੇ ਛੱਡਤਾ, ਉਹਨਾਂ ਦੀ ਮੌਤ ਦੀ ਜ਼ਿੰਮੇਵਾਰੀ ਤੱਕ ਜਿਹੜੀ ਆ ਉਹ ਵੀ ਲੈਣ ਤੋਂ ਸਰਕਾਰਾਂ ਜਿਹੜੀਆਂ ਨੇ ਉਹ ਝਿਜਕਚਾ ਰਹੀਆਂ ਨੇ। ਇਹ ਪਹਿਲੀ ਵਾਰ ਹੋਇਆ ਕਿ ਜਿੱਥੇ ਵੋਟਾਂ ਇਨਸਾਨ ਦੀ ਲਾਈਫ ਤੋਂ ਜ਼ਿਆਦਾ ਇੰਪੋਰਟੈਂਟ ਨੇ। ਇਹ ਪਹਿਲੀ ਵਾਰ ਹੋਇਆ ਕਿ ਜਿੱਥੇ ਜੋਤਿਸ਼ ਦਾ ਨਾਂ ਲੈ ਕੇ ਹਜ਼ਾਰਾਂ ਲੋਕ ਇਕੱਠੇ ਕਰਕੇ ਕੁੰਭ ਦੇ ਮੇਲੇ 'ਚ, ਇਸ ਕਰਕੇ ਤਾਂ ਕਿ ਵੋਟਾਂ ਜਿਹੜੀਆਂ ਨੇ ਉਹ ਖਰੀਦੀਆਂ ਜਾ ਸਕਣ, ਧਰਮ ਦੇ ਨਾਂ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਸਕੇ। ਇਹ ਪਹਿਲੀ ਵਾਰ ਹੋਇਆ। ਲਾਸਟ ਈਅਰ ਮਾਰਚ ਦੇ ਵਿੱਚ ਜੇ ਥੋੜ੍ਹੇ ਜਿਹੇ ਮੁਸਲਿਮ ਭਾਈਚਾਰੇ ਦੇ ਲੋਕ ਦਿੱਲੀ 'ਚ ਇਕੱਠੇ ਹੋਏ ਤਾਂ ਉਦੋਂ ਇਹ ਲਗਾਤਾਰ ਮੀਡੀਆ ਨੇ ਕਹਿਣਾ ਸ਼ੁਰੂ ਕਰਤਾ ਕਿ ਇੰਡੀਆ ਦੇ ਵਿੱਚ ਅਗਰ ਕੋਵਿਡ ਆਇਆ ਤਾਂ ਉਹ ਕੁਛ ਲੋਕ ਜਿਹੜੇ ਉੱਥੇ ਇਕੱਠੇ ਹੋਏ ਨੇ ਦੁਨੀਆ 'ਚੋਂ ਸਾਰੇ ਥਾਵਾਂ ਤੋਂ, ਉਹਨਾਂ ਲੋਕਾਂ ਨੇ ਕੋਵਿਡ ਕਰਤਾ। ਅੱਜ ਸਵਾਲ ਕਿਸੇ ਨੇ ਨਹੀਂ ਪੁੱਛਿਆ, ਕਿਸੇ ਮੀਡੀਆ ਨੇ ਇਹ ਸਵਾਲ ਨਹੀਂ ਪੁੱਛਿਆ ਕਿ ਜਿੱਥੇ ਲੱਖਾਂ ਦੀ ਤਾਦਾਦ 'ਚ ਇੱਕ ਜੋਤਿਸ਼ ਦਾ ਨਾਂ ਲੈ ਕੇ ਕੁੰਭ ਦਾ ਮੇਲਾ ਜਿਹੜਾ ਆ ਉਹਨੂੰ ਐਡਵਾਂਸ 'ਚ ਕਰਤਾ ਗਿਆ, ਜਿਸ ਟਾਈਮ ਪੂਰਾ ਦੇਸ਼ ਸੈਕਿੰਡ ਵੇਵ ਜਿਹੜੀ ਹੈ ਕੋਵਿਡ ਦੀ ਉਹਦੇ ਨਾਲ ਮਰ ਰਿਹਾ, ਉਹਦੀ ਚਪੇਟ 'ਚ ਆ ਚੁੱਕਿਆ, ਉਹਨੂੰ ਕਿੰਨੇ ਹੁਕਮ ਦਿੱਤੇ ਨੇ? ਕੀ ਉਹ ਲੋਕ ਕਾਤਲ ਨਹੀਂ ਨੇ? ਕੀ ਉਹ ਲੋਕ ਉਹਨਾਂ ਲੋਕਾਂ ਨੂੰ ਮਾਰਨ ਦੇ ਵਿੱਚ ਜ਼ਿੰਮੇਵਾਰ ਨਹੀਂ ਨੇ? ਇਹ ਸਵਾਲ ਸ਼ਾਇਦ ਮੀਡੀਆ ਕਦੀ ਪੁੱਛੇਗਾ ਨਹੀਂ, ਕਿਉਂਕਿ ਮੀਡੀਆ ਲਗਾਤਾਰ ਇੰਨੇ ਪ੍ਰੈਸ਼ਰ ਵਿੱਚ ਕੰਮ ਕਰ ਰਿਹਾ ਹੈ ਕਿ ਉਹਨਾਂ ਨੇ ਆਪਣੀ ਜ਼ਮੀਰ ਜਿਹੜੀ ਹੈ ਉਹਨੂੰ ਵੀ ਵੇਚਦਾ। ਇਸ ਵੇਲੇ ਉਹਨਾਂ ਦਾ ਸਾਥੀ ਜਰਨਲਿਸਟ ਸਰਦਾਨਾ, ਉੱਘਾ ਜਰਨਲਿਸਟ ਜਿਹੜਾ ਆ, ਉਹ ਇਸ ਮੌਤ ਦੇ ਸ਼ਿਕਾਰ ਹੋ ਚੁੱਕਿਆ ਹੈ। ਫਿਰ ਵੀ ਸ਼ਾਇਦ ਮੀਡੀਆ ਸੱਚ ਬੋਲਣੋਂ ਡਰ ਰਿਹਾ, ਫਿਰ ਵੀ ਸ਼ਾਇਦ ਮੀਡੀਆ ਉਹ ਇਮੇਜਸ, ਉਹ ਪਿਕਚਰਸ ਲੋਕਾਂ ਨੂੰ ਨਹੀਂ ਵਿਖਾ ਰਿਹਾ। ਔਰ ਲਗਾਤਾਰ ਅਸੀਂ ਇੱਕ ਸਾਲ ਮੀਡੀਆ ਨੇ ਗੌਰਮੈਂਟ ਨੂੰ ਮਿਲ ਕੇ ਇਹ ਲੋਕਾਂ ਨੂੰ ਦੱਸਿਆ ਕਿ ਇੰਡੀਆ ਨੇ ਕੋਵਿਡ ਜਿਹੜਾ ਆ ਉਹਦੇ 'ਤੇ ਜਿੱਤ ਹਾਸਲ ਕਰ ਲਈ ਹੈ, ਦਿਖਾਉਣ ਨੂੰ ਦੁਨੀਆ ਨੂੰ ਅਸੀਂ ਆਪਣੇ ਦੇਸ਼ ਵਿੱਚ ਵੈਕਸੀਨੇਸ਼ਨ ਨਹੀਂ ਕੀਤੀ, ਅਸੀਂ ਦਵਾਈਆਂ ਬਾਹਰਲੇ ਦੇਸ਼ਾਂ ਦਿੱਤੀਆਂ, ਔਰ ਅੱਜ ਜਦੋਂ ਸਾਨੂੰ ਲੋੜ ਹੈ ਉਸ ਟਾਈਮ ਆਪਣੀ ਈਗੋ ਨੂੰ ਅੱਗੇ ਰੱਖ ਕੇ ਅਸੀਂ ਦੁਨੀਆ ਤੋਂ ਮਦਦ ਲੈਣ ਲਈ ਵੀ ਝਿਜਕਚਾ ਰਹੇ ਹਾਂ। ਅਸੀਂ ਮਦਦ ਵੀ ਨਹੀਂ ਮੰਗ ਰਹੇ, ਬੇਸ਼ੱਕ ਜਾਨਾਂ ਜਿਹੜੀਆਂ ਨੇ ਉਹ ਜਾਂਦੀਆਂ ਰਹਿਣ, ਮਗਰ ਅਸੀਂ ਮਦਦ ਇਸ ਕਰਕੇ ਨਹੀਂ ਮੰਗ ਰਹੇ ਕਿਉਂਕਿ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਆਤਮ ਨਿਰਭਰ ਹਾਂ। ਜਿਸ ਦੇਸ਼ ਦੇ ਵਿੱਚ ਸੰਸਕਾਰ ਕਰਨ ਲਈ ਲੱਕੜ ਵਾਸਤੇ ਲੋਕ ਤਰਸ ਰਹੇ ਹੋਣ, ਸੰਸਕਾਰ ਕਰਨ ਵਾਸਤੇ ਜਗ੍ਹਾ ਲਈ ਲੋਕ ਤਰਸ ਰਹੇ ਹੋਣ, ਅਸੀਂ ਜ਼ਿੰਦਗੀ ਦੀ ਗੱਲ ਹੀ ਨਹੀਂ ਕਰ ਰਹੇ, ਅਸੀਂ ਇਲਾਜ ਦੀ ਗੱਲ ਨਹੀਂ ਕਰ ਰਹੇ, ਅਸੀਂ ਤਾਂ ਮਰਨ ਤੋਂ ਬਾਅਦ, ਇੱਕ ਇਨਸਾਨ ਨੂੰ ਮਰਨ ਤੋਂ ਬਾਅਦ ਵੀ ਜਿਹੜੀ ਇੱਜ਼ਤ ਮਿਲਦੀ ਹੈ ਉਹਦੀ ਗੱਲ ਕਰ ਰਹੇ ਹਾਂ ਕਿ ਅੱਜ ਸ਼ਮਸ਼ਾਨ ਘਾਟ 'ਚ ਕਿਸੇ ਨੂੰ ਜਗ੍ਹਾ ਨਹੀਂ ਮਿਲ ਰਹੀ, ਉੱਥੇ ਸੰਸਕਾਰ ਕਰਨ ਲਈ ਲੱਕੜਾਂ ਨਹੀਂ ਮਿਲ ਰਹੀਆਂ, ਲੋਕਾਂ ਨੂੰ ਰੋਣ ਦਾ ਟਾਈਮ ਨਹੀਂ ਮਿਲ ਰਿਹਾ, ਉੱਥੇ ਸੰਸਕਾਰ ਕਰਨ ਦੀ ਵੇਟਿੰਗ ਜਿਹੜੀ ਹੈ ਉਹਦੇ ਵਿੱਚ ਲਾਸ਼ਾਂ ਸੜ ਰਹੀਆਂ ਨੇ, ਮਰੇ ਹੋਏ ਲੋਕ ਜਿਹੜੇ ਆ ਉਹਨਾਂ ਨੂੰ ਵੀ ਉੱਥੇ ਇੱਜ਼ਤ ਜਿਹੜੀ ਹੈ ਲੈਣੀ ਔਖੀ ਹੋ ਰੱਖੀ ਹੈ। ਫਿਰ ਵੀ ਮੀਡੀਆ ਚੁੱਪ ਹੈ, ਫਿਰ ਵੀ ਫੋਰਨ ਦੇ ਵਿੱਚ ਫੋਰਨ ਮੀਡੀਆ ਚਾਹੇ ਕੈਨੇਡਾ ਦਾ ਹੋਏ ਉਹ ਜ਼ਰੂਰ ਤੜਪ ਤੜਪ ਕੇ ਗੱਲ ਕਰ ਰਿਹਾ, ਉਹ ਜ਼ਰੂਰ ਫੰਡ ਰੇਜ਼ ਕਰ ਰਿਹਾ, ਉਹ ਜ਼ਰੂਰ ਮਦਦ ਦੇਣ ਦੀ ਕੋਸ਼ਿਸ਼ ਕਰ ਰਿਹਾ, ਮਗਰ ਉੱਥੇ ਉਹ ਲੋਕ ਜਿਸ ਜਿਨ੍ਹਾਂ ਲੋਕਾਂ ਨੂੰ ਮੀਡੀਆ ਨੇ ਅੱਤਵਾਦੀ ਕਿਹਾ, ਜਿਨ੍ਹਾਂ ਲੋਕਾਂ ਜਿਹੜੇ ਖਾਲਸਾ ਏਡ ਨੂੰ ਮੀਡੀਆ ਨੇ ਖਾਲਿਸਤਾਨੀ ਕਿਹਾ, ਜਿਹੜੇ ਲੋਕਾਂ ਨੂੰ ਜਿਹੜੇ ਗੁਰਦੁਆਰਿਆਂ ਉੱਤੇ ਸਵਾਲ ਕੀਤੇ ਗਏ ਨੇ, ਅੱਜ ਫਾਈਨਲੀ ਉਹ ਹੀ ਕੰਮ ਆ ਰਹੇ ਨੇ, ਚਾਹੇ ਉਹ ਹਿੰਦੂ ਹੋਏ, ਚਾਹੇ ਉਹ ਮੁਸਲਮਾਨ ਹੋਏ, ਚਾਹੇ ਉਹ ਕ੍ਰਿਸਚਨ ਹੋਏ, ਚਾਹੇ ਉਹ ਸਿੱਖ ਹੋਏ, ਇਹ ਰਿਐਲਿਟੀ ਹੈ। ਅੱਜ ਅਗਰ ਕੋਈ ਬਚਾਉਣ ਲਈ ਸਭ ਤੋਂ ਅੱਗੇ ਆਇਆ, ਅੱਜ ਉਹ ਹੀ ਲੋਕ ਅੱਗੇ ਆਏ ਨੇ ਜਿਨ੍ਹਾਂ ਉੱਤੇ ਉਸੇ ਮੀਡੀਆ ਨੇ ਸਵਾਲ ਕੀਤੇ ਕੁਛ ਮਹੀਨੇ ਪਹਿਲਾਂ, ਉਸੇ ਹੀ ਮੀਡੀਆ ਨੇ ਉਹਨਾਂ ਲੋਕਾਂ ਨੂੰ ਆਤੰਕਵਾਦੀ ਕਿਹਾ, ਖਾਲਿਸਤਾਨੀ ਕਿਹਾ, ਮਗਰ ਅਗਰ ਉਹ ਲੋਕ ਅੱਜ ਕਰ ਰਹੇ ਨੇ, ਅੱਜ ਉਹ ਮੀਡੀਆ ਵਾਪਸ ਆਪਣੀ ਉਸੇ ਹੀ ਹੰਕਾਰ ਉਸੇ ਹੀ ਈਗੋ ਉੱਤੇ ਬੈਠਾ ਹੋਇਆ, ਉਸੇ ਹੀ ਆਦੇਸ਼ਾਂ ਉੱਤੇ ਬੈਠਾ ਹੋਇਆ ਕਿ ਅੱਜ ਵੀ ਉਹਨਾਂ ਦੀ ਤਾਰੀਫ ਜਿਹੜੀ ਹੈ ਉਹ ਨਹੀਂ ਕਰਨੀ, ਅੱਜ ਉਸ ਮੀਡੀਆ ਨੇ ਰੌਲਾ ਪਾ ਕੇ ਇਹ ਨਹੀਂ ਕਿਹਾ ਕਿ ਕਿੰਨੀਆਂ ਏਜੰਸੀਜ਼, ਚਾਹੇ ਉਹ ਖਾਲਸਾ ਏਡ ਹੈ, ਚਾਹੇ ਉਹ ਫੋਰਨ ਦੇ ਲੋਕ ਨੇ, ਜਿੱਥੇ ਕਿ ਜਿਹੜੇ ਦੇਸ਼ ਅਗਰ ਇਨਸਾਨੀਅਤ ਦੀ ਗੱਲ ਕਰਦੇ ਸੀਗੇ ਤਾਂ ਉਹਨਾਂ ਨੂੰ ਇਹ ਕਿਹਾ ਜਾਂਦਾ ਸੀਗਾ ਕਿ ਇਹ ਸਾਡੇ ਇੰਟਰਨਲ ਮੈਟਰ 'ਚ ਇੰਟਰਫੇਰੈਂਸ ਕਰ ਰਹੇ ਨੇ। ਅੱਜ ਸਵਾਲ ਇਹ ਹੈ ਕਿ ਅੱਜ ਜੇ ਬਾਹਰੋਂ ਫੋਰਨ 'ਚੋਂ ਆਕਸੀਜਨ ਜਾ ਰਹੀ ਹੈ ਇੰਡੀਅਨਸ ਨੂੰ ਬਚਾਉਣ ਵਾਸਤੇ, ਅੱਜ ਅਗਰ ਫੋਰਨ 'ਚੋਂ ਵਲੰਟੀਅਰਸ ਜਾ ਰਹੇ ਨੇ, ਡਾਕਟਰਸ ਜਾ ਰਹੇ ਨੇ, ਅੱਜ ਅਗਰ ਫੋਰਨ ਏਡ ਜਾ ਰਹੀ ਹੈ, ਚਾਹੇ ਕੈਨੇਡਾ ਨੇ ਦੇਣੀ ਹੋਏ, ਚਾਹੇ ਨਿਊਜ਼ੀਲੈਂਡ ਨੇ ਦੇਣੀ ਹੋਏ, ਕੀ ਅੱਜ ਇੰਟਰਨਲ ਮਾਮਲਿਆਂ ਦੇ ਵਿੱਚ ਇੰਟਰਫੇਰੈਂਸ ਨਹੀਂ ਹੈ? ਕੀ ਅੱਜ ਉਹ ਇੰਟਰਫੇਰੈਂਸ ਕਿਉਂ ਐਕਸੈਪਟ ਕੀਤੀ ਜਾ ਰਹੀ ਹੈ ਜਦੋਂ ਕਿ ਲੋਕ ਉੱਥੇ ਆਪਣੇ ਸਾਹਾਂ ਲਈ, ਆਕਸੀਜਨ ਲਈ, ਦਵਾਈਆਂ ਲਈ, ਹੋਸਪਿਟਲ ਦੇ ਵਿੱਚ ਬੈੱਡ ਲਈ, ਹੋਸਪਿਟਲਸ ਦੇ ਵਿੱਚ ਐਡਮਿਸ਼ਨ ਲਈ, ਡਾਕਟਰਸ ਨੂੰ ਉੱਥੇ ਇਕੁਇਪਮੈਂਟ ਨਹੀਂ ਮਿਲ ਰਿਹਾ, ਦਵਾਈਆਂ ਨਹੀਂ ਮਿਲ ਰਹੀਆਂ ਉਹਨਾਂ ਲੋਕਾਂ ਨੂੰ ਬਚਾਉਣ ਲਈ, ਅੱਜ ਉਹ ਲੜਾਈਆਂ ਉੱਥੇ ਲੋਕ ਲੜ ਰਹੇ ਨੇ, ਅੱਜ ਇਹ ਫੋਰਨ ਇੰਟਰਫੇਰੈਂਸ ਜਿਹੜੀ ਹੈ ਕਿਉਂ ਨਜ਼ਰ ਨਹੀਂ ਆ ਰਹੀ? ਅੱਜ ਕਿਉਂ ਰੈੱਡ ਕ੍ਰੋਸ ਇੰਡੀਆ ਨੂੰ ਇੰਨੇ ਜਿਹੜੇ ਫੰਡ ਜਾ ਰਹੇ ਨੇ, ਅੱਜ ਉਹ ਇੰਟਰਫੇਰੈਂਸ ਕਿਉਂ ਨਹੀਂ ਨਜ਼ਰ ਆ ਰਹੀ? ਅੱਜ ਕਿਵੇਂ ਉਹ ਫੰਡ ਜਿਹੜੇ ਨੇ ਉਹਨਾਂ ਨੂੰ ਉੱਥੇ ਇਸਤੇਮਾਲ ਕਰਨ ਲਈ ਵਰਤਿਆ ਜਾ ਰਿਹਾ? ਮਗਰ ਸ਼ਰਮ ਵਾਲੀ ਗੱਲ ਇਹ ਹੈ ਕਿ ਕਿਸੇ ਸਰਕਾਰ ਨੇ, ਕਿਸੇ ਮੀਡੀਆ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਨਹੀਂ ਕੀਤਾ, ਇਸ ਚੀਜ਼ ਨੂੰ ਕੁਐਸਚਨ ਨਹੀਂ ਕੀਤਾ ਕਿ ਅਗਰ ਕੈਨੇਡਾ ਨੇ ਮਿਲੀਅਨ ਡਾਲਰ ਦਿੱਤੇ ਨੇ ਤਾਂ ਉਹਨਾਂ ਰੈੱਡ ਕ੍ਰੋਸ ਨੂੰ ਕਿਉਂ ਦਿੱਤੇ ਹੈ? ਕਿਉਂ ਨਹੀਂ ਅੱਜ ਉਹ ਪੈਸਾ ਜਿਹੜਾ ਆ ਉਹ PM ਫੰਡ ਵਿੱਚ ਗਿਆ, ਐਮਰਜੈਂਸੀ ਫੰਡ ਵਿੱਚ ਗਿਆ? ਕਿਉਂਕਿ ਕਿਤੇ ਨਾ ਕਿਤੇ ਦੁਨੀਆ ਨੂੰ ਵੀ ਵਿਸ਼ਵਾਸ ਉਸ ਗਵਰਨੈਂਸ ਤੋਂ ਉੱਠ ਚੁੱਕਿਆ, ਉਸ ਸਰਕਾਰ ਤੋਂ ਉੱਠ ਚੁੱਕਿਆ ਕਿ ਸ਼ਾਇਦ ਇਮਦਾਦ ਜਿਹੜੀ ਲੋਕਾਂ ਦੀ ਜਾਨ ਬਚਾਉਣ ਲਈ ਜਾਣੀ ਹੈ ਉਹ ਸਹੀ ਤਰੀਕੇ ਦੇ ਨਾਲ ਲੱਗੇ। ਹੋ ਸਕਦਾ ਉਹ ਅਗਲੀਆਂ ਪੋਲੀਟੀਕਲ ਰੈਲੀਆਂ ਦੇ ਉੱਤੇ ਲੱਗ ਜਾਏ। ਦੁਨੀਆ ਨੂੰ ਵਿਸ਼ਵਾਸ ਬਿਲਕੁਲ ਨਹੀਂ ਰਿਹਾ, ਚਾਹੇ ਉਹ ਉੱਥੇ ਦੀ ਸਰਕਾਰ ਹੈ, ਚਾਹੇ ਉੱਥੋਂ ਦਾ ਮੀਡੀਆ ਹੈ, ਔਰ ਮੈਡੀਕਲ ਸਿਸਟਮ ਜਿਹੜਾ ਹੈ ਉਹਦੇ ਉੱਤੇ ਵੀ ਵਿਸ਼ਵਾਸ ਜਿਹੜਾ ਲੋਕਾਂ ਦਾ ਉੱਠ ਗਿਆ। ਤਾਂ ਗੱਲ ਉੱਥੇ ਫੇਰ ਕਰਦੇ ਹਾਂ ਕਿ ਲੋਕਾਂ ਦੀਆਂ ਸਾਹ ਨਹੀਂ ਟੁੱਟੇ, ਲੋਕਾਂ ਦਾ ਵਿਸ਼ਵਾਸ ਟੁੱਟਿਆ। ਲੋਕਾਂ ਦੀ ਲੜਾਈ ਕੋਵਿਡ ਨਾਲ ਨਹੀਂ ਹੈ, ਉਹਨਾਂ ਦੇ ਸਾਹ ਨਾਲ ਨਹੀਂ ਹੈ, ਉਹਨਾਂ ਦੀ ਲੜਾਈ ਉੱਥੇ ਹੋਸਪਿਟਲ ਦੇ ਵਿੱਚ ਐਡਮਿਸ਼ਨ ਲੈਣ ਲਈ ਵੀ ਹੈ, ਉਹਨਾਂ ਦੀ ਲੜਾਈ ਹੋਸਪਿਟਲ ਦੇ ਬੈੱਡ ਵਾਸਤੇ ਵੀ ਹੈ, ਉੱਥੇ ਆਪਣਾ ਇਲਾਜ ਕਰਾਉਣ ਵਾਸਤੇ ਵੀ ਹੈ। ਔਰ ਇੱਥੇ ਅਸੀਂ ਗੱਲ ਜ਼ਰੂਰ ਕਰਾਂਗੇ ਕਿ ਕੁਛ ਅਦਾਇਰੇ ਜਿਹੜੇ ਨੇ ਉਹ ਇਹ ਸਿਚੁਏਸ਼ਨ ਦਾ, ਇਨਸਾਨੀਅਤ ਦੀ ਮੌਤ ਦਾ ਕਿਵੇਂ ਸੌਦਾ ਕਰ ਰਹੇ ਨੇ। ਠੀਕ ਹੈ, ਇਹ ਇੱਕ ਬੜਾ ਹੀ ਦਰਦਨਾਕ ਇਸ ਵੇਲੇ ਸਿਚੁਏਸ਼ਨ ਹੈ, ਇਹ ਟੌਪਿਕ ਵੀ ਦਰਦਨਾਕ ਹੈ, ਔਰ ਅਸੀਂ ਸਾਰੇ ਹੀ ਇਸ ਦਰਦ ਦੇ ਨਾਲ ਭਰੇ ਹੋਏ ਹਾਂ। ਅੱਜ ਸਮਾਂ ਹੈ, ਅੱਜ ਉਹ ਲੋਕ ਐਪਰੀਸ਼ੀਏਟ ਕੀਤੇ ਜਾਣਗੇ ਜਿਹੜੇ ਕਿ ਉੱਥੇ ਬੈਠੇ, ਚਾਹੇ ਸੋਸ਼ਲ ਮੀਡੀਆ 'ਤੇ ਹੋਣ, ਪੋਜ਼ਿਟਿਵਿਟੀ ਜਿਹੜੀ ਹੈ ਲੋਕਾਂ ਨੂੰ ਦੇਣ, ਕਿਸੇ ਦਾ ਸਾਥ ਦੇਣ, ਕਿਸੇ ਨੂੰ ਹੌਸਲਾ ਦੇਣ, ਔਰ ਨਾਲ ਹੀ ਅਸੀਂ ਵੀ ਕੋਸ਼ਿਸ਼ ਇਹ ਕਰਾਂਗੇ ਕਿ ਦੂਸਰਾ ਹਾਫ ਜਿਹੜਾ ਹੈ ਜਿਹਦੇ ਵਿੱਚ ਅਸੀਂ ਗਵਰਨੈਂਸ ਦੀ ਗੱਲ ਕਰਨੀ ਹੈ, ਜਿਹਦੇ ਵਿੱਚ ਅਸੀਂ ਗੱਲ ਇਹ ਕਰਨੀ ਹੈ ਕਿ ਉੱਥੇ ਇਸ ਵੇਲੇ ਸਹੀ ਕੀ ਐਕਸ਼ਨ ਹੋਣੇ ਚਾਹੀਦੇ ਨੇ, ਇਸ ਵੇਲੇ ਉੱਥੇ ਕਿਵੇਂ ਇਨਸਾਨੀਅਤ ਜਿਹੜੀ ਆ ਉਹਨੂੰ ਬਚਾਇਆ ਜਾ ਸਕਦਾ। ਮਗਰ ਉਸ ਤੋਂ ਪਹਿਲਾਂ ਅਸੀਂ ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਔਰ ਨਾਲ ਹੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਸਾਰਿਆਂ ਦਾ ਇੱਕ ਮਿਊਜ਼ਿਕ ਦੇ ਨਾਲ, ਸੰਗੀਤ ਨਾਲ ਥੋੜ੍ਹਾ ਜਿਹਾ ਮੂਡ ਚੇਂਜ ਕਰੀਏ, ਤਾਂ ਕਿ ਅਸੀਂ ਅਗਲਾ ਹਾਫ ਜਿਹੜਾ ਆ ਉਹਨੂੰ ਦੁਬਾਰਾ ਸੁਣ ਸਕੀਏ। ਵੇਖਦੇ ਰਹੋ, ਸੁਣਦੇ ਰਹੋ ਰੇਡੀਓ ਜ਼ਿੰਦਾਬਾਦ।
ਚਲੋ ਜੀ, ਟੋਰਾਂਟੋ ਨੂੰ ਟੀਕਾਕਰਨ ਕਰੀਏ। ਆਪਣੀ ਵਾਰੀ ਆਉਣ ਤੇ ਕੋਵਿਡ ਦਾ ਟੀਕਾ ਜ਼ਰੂਰ ਲਗਵਾਓ। ਆਨਲਾਈਨ ਰਾਖੋ ਵਾਸਤੇ toronto.ca/covid19 ਤੇ ਜਾਓ ਜਾਂ ਕਾਲ ਕਰੋ 888-999-6488। ਕਾਲ ਕਰਨ ਵਾਸਤੇ ਨੰਬਰ ਮਿਲਾਓ 888-999-6488।
आप वहाँ नहीं, लेकिन जब आप रेमिटली के जरिए पैसे घर भेजते हैं तो आप अपनों के पास महसूस करते हैं, बेटी की सालगिरह के लिए या किसी भी मौका पर। रेमिटली आपको देता है तेज और महफूज ट्रांसफर की सहूलत और फौरी अपडेट से आप और आपके अपनों को ज़हनी सुकून। रेमिटली ऐप डाउनलोड करें और अपने पहले ट्रांसफर पर खुसूसी ऑफर से फायदा उठाएं। रेमिटली
कोविड 19 वैक्सीन अते तुसी।
मैनू किवें पता लगे कि कोविड 19 वैक्सीन सुरक्षित हन?
जद कोई चीज नवी होवे ता अजेहे प्रश्न करने आम हन। असी तुहानू जानकारी देना चाहुंदे हां कि हेल्थ कैनेडा सिर्फ उना वैक्सीन नू ही प्रवान की देंदी है जेड़ियां की सुरक्षित, प्रभावशाली अते उत्तम क्वालिटी दियां होण। दुनिया भर विच कैनेडा अपने उच्चे मियारा अते सख्त वैक्सीन रिव्यू प्रक्रिया लई जानिया जांदा है। कोविड 19 वैक्सीन बारे वधेरी जानकारी लई canada.ca/covid-vaccine ते जाओ। कैनेडा सरकार वल्लों संदेश।
ਕੁਝ ਚੀਜ਼ਾਂ ਦੀ ਰਾਖੀ ਕਰਨਾ ਬਣਦੀ ਆ, ਲੋੜ ਵੀ ਹੈਗੀ। ਚੰਗਾ ਏਜੰਟ, ਵਧੀਆ ਸਰਵਿਸ, ਦ ਬੈਸਟ ਰੇਟਸ, ਅਪ ਟੂ 80% ਡਿਸਕਾਊਂਟਸ ਔਨ ਕਾਰ ਇੰਸ਼ੋਰੈਂਸ। ਗੱਲ ਕੀ ਆਟੋ, ਹੋਮ, ਲਾਈਫ, ਟਰੱਕਿੰਗ, ਫਲੀਟਸ ਐਂਡ ਨਾਨ ਫਲੀਟਸ, ਡਿਸੇਬਿਲਿਟੀ, ਗਰੁੱਪ ਬੈਨੀਫਿਟਸ, ਕਿੱਦਾਂ ਦੀ ਵੀ ਕਵਰੇਜ ਲਵੋ, ਆਰਮਰ ਚੇਤੇ ਰੱਖੋ। ਆਰਮਰ ਇੰਸ਼ੋਰੈਂਸ ਇਜ਼ ਪਾਰਟਨਰਸ ਵਿਦ ਲੀਡਿੰਗ ਕੈਨੇਡੀਅਨ ਇੰਸ਼ੋਰੈਂਸ ਕੰਪਨੀਜ਼। 24/7 ਆਨਲਾਈਨ ਕੋਟਸ 2-3 ਮਿੰਟਾਂ ਵਿੱਚ ਲਵੋ। ਆਰਮਰ ਇੰਸ਼ੋਰੈਂਸ ਬ੍ਰੋਕਰਸ 905-452-5127-905-452-5157-51
चलो जी टोरंटो।
मैं चंगी पली वसदी सी इश्क तेरे ने मत मारी, वे रखती शुदाई करके, वे रखती शुदाई करके, सोनिया तू कुड़ी कवारी, वे डकिया बथेरा दिल नू, वे डकिया बथेरा दिल नू, करिया कोशिशां बड़िया वे मैनू तेरे प्यार दिया, वे जट्टा तेरे प्यार दिया, थक ही गया हथ कड़िया वे मैनू तेरे प्यार दिया, वे जट्टा तेरे प्यार दिया, थक ही गया हथ कड़िया। वे कम कार सारे भुल गए, रह गया है चेते बस तू, वे लंघदा ना इक पल भी, वेखिया बगैर तेरा मुंह, वे कम कार सारे भुल गए, रह गया है चेते बस तू, वे लंघदा ना इक पल भी, वेखिया बगैर तेरा मुंह, वे आवे ना समझ खुद नू, खुशियां कैसियां छड़ियां, वे मैनू तेरे प्यार दिया, लग ही गया हथ कड़िया।
ਰੇਡੀਓ ਜ਼ਿੰਦਾਬਾਦ ਦੇ ਸਾਰੇ ਹੀ ਸੁਣਨ ਵਾਲਿਆਂ ਨੂੰ, ਸ਼ਰੋਤਿਆਂ ਨੂੰ, ਵੇਖਣ ਵਾਲਿਆਂ ਨੂੰ ਫੇਸਬੁੱਕ ਰਾਹੀਂ, ਜਿਹੜੇ ਵੀ ਸਾਰੇ ਦੋਸਤ ਮਿੱਤਰ ਸਾਰੇ ਅਰਾਊਂਡ ਦਾ ਵਰਲਡ ਜੁੜੇ ਨੇ, ਉਹਨਾਂ ਨੂੰ ਬਹੁਤ ਬਹੁਤ ਫਿਰ ਤੋਂ ਜੀ ਆਇਆਂ, ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਅਸੀਂ ਗੱਲ ਕਰ ਰਹੇ ਸੀਗੇ ਕਿ ਇਸ ਵੇਲੇ ਇਨਸਾਨੀਅਤ ਦਾ ਕਤਲ, ਗਵਰਨੈਂਸ ਦਾ ਕਤਲ, ਡੈਮੋਕ੍ਰੇਸੀ ਦਾ ਕਤਲ ਜੋ ਇੰਡੀਆ 'ਚ ਵੇਖਣ ਨੂੰ ਮਿਲ ਰਿਹਾ, ਉਹਦੇ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ, ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ, ਔਰ ਇਹ ਵੀ ਸੋਚਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਇਸ ਸਿਚੁਏਸ਼ਨ ਤੋਂ ਸਿੱਖਿਆ ਕੀ ਲੈਣੀ ਚਾਹੀਦੀ ਹੈ। ਬਹੁਤ ਸਾਰੇ ਲੋਕ, ਮੈਂ ਕਿਸੇ ਦਾ ਵਿਸ਼ਵਾਸ ਦੇ ਉੱਤੇ ਗੱਲ ਨਹੀਂ ਕਰ ਰਿਹਾ, ਬਹੁਤ ਸਾਰੇ ਲੋਕ ਬਹੁਤ ਸਾਰੇ ਬਾਬਿਆਂ ਦੇ ਪਿੱਛੇ ਲੱਗੇ ਨੇ, ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਬਹੁਤ ਸਾਰੇ ਵਹਿਮਾਂ ਭਰਮਾਂ ਦੇ ਵਿੱਚ ਕਿਸੇ ਨਾ ਕਿਸੇ ਦੇ ਪਿੱਛੇ ਲੱਗ ਕੇ ਸਾਇੰਸ ਨੂੰ, ਮੈਡੀਕਲ ਸਾਇੰਸ ਨੂੰ, ਹੋਰ ਲੌਜੀਕਲ ਚੀਜ਼ਾਂ ਨੂੰ ਜਿਹੜਾ ਆ ਉਹ ਭੁੱਲ ਜਾਂਦੇ ਨੇ। ਪਿਛਲੇ ਇੱਕ ਸਾਲ ਤੋਂ ਨਾ ਤਾਂ ਕੋਈ ਬਾਬਾ ਨਜ਼ਰ ਆਇਆ, ਪਿਛਲੇ ਇੱਕ ਸਾਲ ਤੋਂ ਉਹ ਬਾਬੇ ਜਿਹੜੇ ਨੇ ਤੁਹਾਨੂੰ ਜਿਹੜੇ ਮੁੰਡਿਆਂ ਦੀ ਦਾਤ ਬਖਸ਼ਦੇ ਸੀਗੇ, ਜਿਹੜੇ ਬਾਬੇ ਤੁਹਾਡੀ ਜ਼ਿੰਦਗੀਆਂ ਬਦਲਦੇ ਸੀਗੇ, ਉਹ ਕਿਤੇ ਨਜ਼ਰ ਨਹੀਂ ਆ ਰਹੇ ਕਿਸੇ ਵੀ ਥਾਂ 'ਤੇ ਖੜ੍ਹੇ ਹੋ ਕੇ ਆਪਣੇ ਹੀ ਸ਼ਰਧਾਲੂਆਂ ਨੂੰ ਉਹ ਦਰਸ਼ਨ ਨਹੀਂ ਦੇ ਰਹੇ, ਕਿਉਂਕਿ ਉਹ ਬਾਬੇ ਜਿਹੜੇ ਆ ਆਪਣੀ ਜਾਨ ਬਚਾ ਰਹੇ ਨੇ। ਕੋਈ ਫੋਰਨ 'ਚ ਬੈਠਾ ਹੈ, ਕੋਈ ਕਿਤੇ ਭੱਜ ਗਿਆ, ਕਿਤੇ ਆਪਣੀ ਕੁਟੀਆ 'ਚ ਬੈਠਾ ਹੈ, ਕੋਈ ਕਿਸੇ ਏਅਰ ਕੰਡੀਸ਼ਨ ਕਮਰੇ 'ਚ ਬੈਠਾ, ਔਰ 100% ਉਹਨਾਂ ਨੇ ਆਕਸੀਜਨ ਵੀ ਜਿਹੜੀ ਆ ਬਹੁਤ ਇਕੱਠੀ ਕਰਕੇ ਰੱਖ ਲਈ ਹੋਊਗੀ, ਕਿਉਂਕਿ ਉਹਨਾਂ ਦੇ ਕੋਲ ਐਸੇ ਰਿਸੋਰਸਿਸ ਨੇ, ਉਹਨਾਂ ਕੋਲ ਪੈਸੇ ਬਹੁਤ ਨੇ, ਉਹਨਾਂ ਕੋਲ ਐਸੀਆਂ ਫੈਸਿਲਿਟੀਜ਼ ਵੀ ਨੇ, ਔਰ ਉਹ ਆਪਣਾ ਇੰਨਾ ਵੀ ਅਸਰ ਰਸੂਖ ਰੱਖਦੇ ਨੇ, ਕਿਉਂਕਿ ਉਹ ਬਾਹਰ ਆ ਕੇ ਇੰਡੀਆ ਤੋਂ ਬਾਹਰ ਜਾ ਕੇ ਵੀ ਇਲਾਜ ਕਰਾ ਸਕਦੇ ਨੇ। ਅੱਜ ਇਹ ਸਿੱਖਿਆ ਲੈਣ ਦੀ ਲੋੜ ਹੈ ਕਿ ਸਾਨੂੰ ਡਾਕਟਰਸ ਨੂੰ ਹੋਸਪਿਟਲਸ ਨੂੰ ਤਗੜੇ ਕਰਨ ਦੀ ਲੋੜ ਹੈ, ਹੋਰ ਹੋਸਪਿਟਲ ਬਣਾਉਣ ਦੀ ਲੋੜ ਹੈ, ਹੋਰ ਡਾਕਟਰਸ ਪ੍ਰੋਡਿਊਸ ਕਰਨ ਦੀ ਲੋੜ ਹੈ, ਨਾ ਕਿ ਹੋਰ ਬਾਬੇ ਪ੍ਰੋਡਿਊਸ ਕਰਨ ਦੀ ਲੋੜ ਹੈ, ਕਿਉਂਕਿ COVID-19 ਨੇ ਬਹੁਤ ਸਾਰੇ ਐਸੇ ਤੱਤ ਜਿਹੜੇ ਨੇ ਉਹ ਬਾਹਰ ਕੱਢੇ ਨੇ, ਜਿੱਥੋਂ ਸਮਝਦਾਰ ਲੋਕ ਜਿਹੜੇ ਆ ਸ਼ਾਇਦ COVID-19 ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਜੀ ਸਕਣ। ਅੱਜ ਉਹਨਾਂ ਸਾਰਿਆਂ ਲੋਕਾਂ ਨੂੰ ਇਹ ਜ਼ਰੂਰ ਕੁਐਸਚਨ ਕਰਨਾ ਚਾਹੀਦਾ, ਆਪਣੇ ਉਹਨਾਂ ਬਾਬਿਆਂ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਦੁੱਧ ਪਿਆਏ, ਬਦਾਮ ਖਵਾਏ, ਉਹਨਾਂ ਨੇ ਪੈਰ ਕੁੱਟੇ, ਸੇਵਾ ਕੀਤੀ, ਕਿ ਉਹ ਬਾਬੇ ਅੱਜ ਆ ਕੇ ਉਹਨਾਂ ਦੇ ਜਦੋਂ ਪਰਿਵਾਰ ਦੇ ਜੀ ਆਕਸੀਜਨ ਲਈ ਤੜਫ ਰਹੇ ਨੇ, ਅਤੇ ਅੱਜ ਉਹ ਬਾਬੇ ਆ ਕੇ ਉਹਨਾਂ ਨੂੰ ਕਿਉਂ ਨਹੀਂ ਆਕਸੀਜਨ ਪ੍ਰੋਡਿਊਸ ਕਰਕੇ ਦੇ ਰਹੇ? ਉਹੀ ਬਾਬੇ ਜਿਨ੍ਹਾਂ ਕੋਲ ਤੁਸੀਂ ਬੱਚਿਆਂ ਦੀ ਦਾਤ ਲੈਣ, ਨਵੀਆਂ ਜ਼ਿੰਦਗੀਆਂ ਦੀ ਦਾਤ ਲੈਣ ਜਾਂਦੇ ਸੀਗੇ, ਅੱਜ ਉਹ ਜਿਹੜੀਆਂ ਜ਼ਿੰਦਗੀਆਂ ਐਗਜ਼ਿਸਟ ਕਰਦੀਆਂ ਨੇ ਉਹਨਾਂ ਨੂੰ ਜਾਣ ਤੋਂ ਕਿਉਂ ਨਹੀਂ ਰੋਕ ਸਕਦੇ? ਅੱਜ ਉਹ ਬਾਬੇ ਕਿਉਂ ਨਹੀਂ ਐਸਾ ਕੋਈ ਚਮਤਕਾਰ ਕਰ ਸਕਦੇ ਕਿ ਜਿਹਦੇ ਨਾਲ ਲੱਖਾਂ ਲੋਕ ਜਿਹੜੇ ਤੜਫ ਰਹੇ ਨੇ, ਲੱਖਾਂ ਲੋਕ ਜਿਨ੍ਹਾਂ ਨੂੰ ਇਲਾਜ ਨਹੀਂ ਹੋ ਰਿਹਾ, ਅੱਜ ਉਹ ਬਾਬੇ ਆਪਣੀ ਕਿਰਪਾ ਜਿਹੜੀ ਹੈ ਉਹ ਕਿਉਂ ਨਹੀਂ ਉਹਨਾਂ ਉੱਤੇ ਕਰਦੇ? ਮੇਰਾ ਔਰ ਰੇਡੀਓ ਜ਼ਿੰਦਾਬਾਦ ਦਾ ਬਿਲਕੁਲ ਐਸਾ ਆਦੇਸ਼ ਨਹੀਂ ਹੈ ਕਿ ਅਸੀਂ ਕਿਸੇ ਦੇ ਵਿਸ਼ਵਾਸ ਦੇ ਉੱਤੇ ਗੱਲ ਕਰੀਏ, ਮਗਰ ਅੰਧ ਵਿਸ਼ਵਾਸ ਔਰ ਜਾਗਰੂਕ ਕਰਨਾ ਜ਼ਰੂਰ ਮੀਡੀਆ ਦਾ ਇੱਕ ਸਹੀ ਫਰਜ਼ ਹੈ, ਔਰ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅੰਧ ਵਿਸ਼ਵਾਸੀ ਦੇ ਵਿੱਚ ਲੱਗ ਕੇ ਅਸੀਂ ਬਾਬਿਆਂ ਨੂੰ ਪੈਸੇ ਦੇਣ ਦੀ ਬਜਾਏ ਅਸੀਂ ਅਗਰ ਹੋਸਪਿਟਲਾਂ ਨੂੰ ਪੈਸੇ ਦੇਈਏ, ਅਸੀਂ ਆਪਣੇ ਮੈਡੀਕਲ ਸਿਸਟਮ ਨੂੰ ਸਟਰੋਂਗ ਕਰੀਏ, ਪ੍ਰਾਈਵੇਟ ਔਰਗਨਾਈਜੇਸ਼ਨ ਐਸੀਆਂ ਬਣਾਈਏ ਜਿਹਦੇ ਕੋਲ ਐਂਬੂਲੈਂਸਿਸ ਹੋਣ, ਜਿਹਦੇ ਕਿ ਸਾਡੇ ਲੋੜ ਪੈਣ 'ਤੇ ਸਾਡੇ ਆਪਣੇ ਪਿਆਰਿਆਂ ਨੂੰ ਬਚਾ ਸਕਣ। ਸਾਨੂੰ ਉਸ ਸਿਸਟਮ ਦੇ ਉੱਤੇ ਪੈਸੇ ਲਾਉਣੇ ਚਾਹੀਦੇ ਹੈ, ਬਾਬਿਆਂ ਨੂੰ ਚੜਾਵੇ ਚੜਾਉਣ ਨਾਲ, ਉਹਨਾਂ ਦੇ ਵੱਡੇ ਵੱਡੇ ਕੁਟੁੰਬ, ਉਹਨਾਂ ਦੇ ਵੱਡੇ ਵੱਡੀਆਂ ਕੁਟੀਆਂ, ਉਹਨਾਂ ਦੇ ਵੱਡੇ ਵੱਡੇ ਆਸ਼ਰਮ ਬਣਾਉਣ ਦੀ ਥਾਂ ਅੱਜ ਕਿਸੇ ਆਸ਼ਰਮ ਨੇ ਹੋਸਪਿਟਲ ਨਹੀਂ ਬਣਾਇਆ, ਕਿਸੇ ਆਸ਼ਰਮ ਨੂੰ ਕਿਸੇ ਵੀ ਬਾਬੇ ਨੇ ਹੋਸਪਿਟਲ ਵਿੱਚ ਤਬਦੀਲ ਨਹੀਂ ਕੀਤਾ, ਕਿਸੇ ਵੀ ਆਸ਼ਰਮ ਨੇ ਆਪਣੇ ਆਪ ਨੂੰ ਉੱਥੇ ਬੈੱਡ ਲਾ ਕੇ ਮਰੀਜ਼ਾਂ ਨੂੰ ਆਉਣ ਦਾ ਆਦੇਸ਼ ਪਰਮਿਸ਼ਨ ਨਹੀਂ ਦਿੱਤੀ। ਅੱਜ ਕੋਈ ਵੀ ਬਾਬਾ ਆ ਕੇ ਬਾਹਰ ਇਹ ਨਹੀਂ ਬੋਲਿਆ ਕਿ ਮੈਂ ਇੰਨੀ ਜਿਹੜੀ ਦੌਲਤ ਇਕੱਠੀ ਕੀਤੀ ਹੈ ਆਪਣੇ ਸ਼ਰਧਾਲੂਆਂ ਤੋਂ, ਮੈਂ ਉਹਦੀ ਆਕਸੀਜਨ ਮੰਗਾ ਕੇ ਦੇ ਰਿਹਾ। ਮੈਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਮੀਡੀਆ ਖਬਰਾਂ ਅਖਬਾਰਾਂ ਪੜ੍ਹੀਆਂ ਜਾਣ ਕਿ ਸ਼ਾਇਦ ਕਿਸੇ ਇੱਕ ਸਾਲ 'ਚ ਕਿਸੇ ਬਾਬੇ ਨੇ ਕੋਈ ਆਪਣੀ ਇਕੱਠੀ ਕੀਤੀ ਹੋਈ ਪੂੰਜੀ, ਚਾਹੇ ਉਹ ਰਾਮਦੇਵ ਹੋਏ ਅਤੇ ਚਾਹੇ ਕੋਈ ਹੋਰ ਬਾਬਾ ਹੋਏ, ਚਾਹੇ ਕਿਸੇ ਦਾ ਆਸ਼ਰਮ ਸੀਗਾ, ਉਹ ਸੀਗਾ, ਕੋਈ ਵੀ ਸੀਗਾ, ਜਿਨ੍ਹਾਂ ਪਿੱਛੇ ਲੱਗ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ, ਜਿਨ੍ਹਾਂ ਦੇ ਪਿੱਛੇ ਲੱਗ ਕੇ ਅਸੀਂ ਆਪਣੇ ਸੋਚ ਵਿਚਾਰ ਨੂੰ ਬਦਲਿਆ, ਜਿਨ੍ਹਾਂ ਦੇ ਪਿੱਛੇ ਲੱਗ ਕੇ ਆਪਣਾ ਦਿਮਾਗ ਅਸੀਂ ਬੰਦ ਕੀਤਾ, ਅੱਜ ਉਹਨਾਂ ਬਾਬਿਆਂ ਨੂੰ ਸਵਾਲ ਜ਼ਰੂਰ ਕਰੋ ਕਿ ਬਾਬਾ ਜੀ ਸਾਨੂੰ ਆਕਸੀਜਨ ਦੀ ਲੋੜ ਹੈ, ਸਾਡਾ ਪਰਿਵਾਰ ਦਾ ਮੈਂਬਰ ਆਕਸੀਜਨ ਤੋਂ ਬਿਨਾਂ ਤੜਪ ਰਿਹਾ, ਅੱਜ ਸਾਨੂੰ ਅਸੀਂ ਤੁਹਾਡੀਆਂ ਫੋਟੋਆਂ, ਅਸੀਂ ਤੁਹਾਡੇ ਦੀਏ ਪੱਤੀਆਂ ਧੂਫ ਬਹੁਤ ਲਾਈ ਹੈ, ਸਾਨੂੰ ਅੱਜ ਬਚਾਓ। ਅੱਜ ਉਹਨਾਂ ਦੀ ਤਾਕਤ ਦਾ ਵੇਖਣ ਦਾ, ਟੈਸਟ ਕਰਨ ਦਾ ਅਸਲੀ ਟਾਈਮ ਅੱਜ ਆਇਆ ਕਿ ਉਹ ਬਾਬੇ ਤੁਹਾਨੂੰ ਵਾਕਿਆ ਬਚਾ ਵੀ ਸਕਦੇ ਨੇ ਕਿ ਸਿਰਫ ਹੁਣ ਤੱਕ ਤੁਹਾਡੇ ਦਿਮਾਗ ਦੇ ਨਾਲ ਖੇਡਦੇ ਰਹੇ ਨੇ, ਤੁਹਾਨੂੰ ਹਵਾ ਦੇ ਵਿੱਚ ਪੁੱਤਰਾਂ ਦੀ ਦਾਤਾਂ ਬਖਸ਼ਦੇ ਰਹੇ ਨੇ, ਤੁਹਾਡੇ ਜ਼ਿੰਦਗੀ ਦੇ ਫੈਸਲੇ, ਤੁਹਾਡੇ ਵਿਆਹਾਂ ਸ਼ਾਦੀਆਂ ਉੱਤੇ ਤੁਸੀਂ ਪੁੱਛ ਪੁੱਛ ਕੇ ਉਹਨਾਂ ਨੂੰ ਕਰਦੇ ਰਹੇ ਹੋ, ਅੱਜ ਉਹਨਾਂ ਤੋਂ ਜ਼ਰੂਰ ਉਹਨਾਂ ਨੂੰ ਟੈਸਟ ਕਰੋ। ਦਿਸ ਇਜ਼ ਅ ਟੈਸਟਿੰਗ ਟਾਈਮ, ਅੱਜ ਹਰ ਉਸ ਇਨਸਾਨ ਨੂੰ ਟੈਸਟ ਕਰੋ ਜਿਹਦੇ ਤੁਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ। ਅੱਜ ਜ਼ਰੂਰ ਆਪਣੇ ਆਪ ਨੂੰ ਇਹ ਸਵਾਲ ਕਰੋ ਕਿ ਕੀ ਤੁਹਾਨੂੰ ਰਾਮ ਮੰਦਿਰ ਚਾਹੀਦਾ, ਜਾਂ ਉਹਨੇ ਪੈਸੇ ਦਾ ਸ਼ਾਇਦ ਉੱਥੇ ਅਗਰ 10-20-30 ਹੌਸਪੀਟਲ ਹੁੰਦੇ ਤੇ ਅੱਜ ਚਾਹੇ ਉੱਥੇ ਉਹ ਹਿੰਦੂ ਹੁੰਦਾ, ਚਾਹੇ ਉਹ ਮੁਸਲਮਾਨ ਹੁੰਦਾ, ਚਾਹੇ ਕ੍ਰਿਸ਼ਚਨ ਹੁੰਦਾ, ਚਾਹੇ ਉਹ ਸ਼ਰੂਲਕਾ ਸੀਗਾ, ਚਾਹੇ ਉਹ ਅਪਰ ਜਾਤੀ ਦਾ ਸੀਗਾ, ਸਾਰਿਆਂ ਦੇ ਪਰਿਵਾਰ ਦੇ ਜੀ ਸ਼ਾਇਦ ਉਸ ਹੌਸਪੀਟਲ ਕਰਕੇ ਬਚਦੇ। ਅੱਜ ਆਪਣੇ ਆਪ ਨੂੰ ਇਹ ਜ਼ਰੂਰ ਪੁੱਛ ਕੇ ਵੇਖੋ ਕਿ ਜਿਵੇਂ ਤੁਹਾਨੂੰ ਵੋਟਾਂ ਪਿੱਛੇ ਬੇਵਕੂਫ ਬਣਾਇਆ ਜਾ ਰਿਹਾ, ਕੁੰਭ ਦੇ ਮੇਲੇ ਕਰਾਏ ਜਾ ਰਹੇ ਨੇ, ਕੀ ਉਹ ਕੋਵਿਡ ਪ੍ਰੋਟੋਕਾਲ ਸੀਗੀ? ਤੁਹਾਡੇ ਵਿਆਹ ਸ਼ਾਦੀਆਂ ਉੱਤੇ 20 ਲੋਕ ਇਕੱਠੇ ਨਹੀਂ ਹੋ ਸਕਦੇ, ਤੁਹਾਨੂੰ ਪੁਲਿਸ ਆ ਕੇ ਡੰਡੇ ਵੀ ਮਾਰ ਸਕਦੀ ਹੈ, ਚਲਾਨ ਵੀ ਕਰ ਸਕਦੀ ਹੈ, ਫਾਈਨ ਵੀ ਦੇ ਸਕਦੀ ਹੈ। ਮਗਰ ਜਿੱਥੇ ਹਜ਼ਾਰਾਂ ਲੋਕ ਆਪ ਗਵਰਨਮੈਂਟ ਨੇ ਇਕੱਠੇ ਕੀਤੇ ਹੋਣ, ਉੱਥੇ ਕਿਹੜਾ ਐਸਾ ਚਾਰਜਸ਼ੀਟ ਬਣੀ ਹੈ, ਕਿਹੜਾ ਐਸਾ ਕਾਨੂੰਨ ਲਾਗੂ ਹੋਇਆ ਕਿ ਉੱਥੇ ਕੌਣ ਗਰੰਟੀ ਦੇ ਸਕਦਾ ਕਿ ਜਿੱਥੇ ਉਦਾਹਰਣ ਲੀਡ ਬਾਈ ਐਗਜ਼ਾਮਪਲ ਸੈੱਟ ਕਰਨ ਨੂੰ ਇੰਡੀਆ ਦੇ ਹੋਮ ਮਿਨਿਸਟਰ ਸਾਹਿਬ ਵੀ ਉੱਥੇ ਬਿਨਾਂ ਮਾਸਕ ਤੇ ਪਹੁੰਚੇ ਹੋਣ? ਅੱਜ ਇਹ ਸਵਾਲ ਕਰਨ ਦੀ ਲੋੜ ਹੈ ਕਿ ਕੀ ਇਨਸਾਨ ਦੀ ਜਾਨ ਤੋਂ ਜ਼ਿਆਦਾ ਵੋਟ ਪਿਆਰੀ ਹੋ ਗਈ ਹੈ? ਕਿਉਂਕਿ ਸ਼ਾਇਦ ਰਿਵਾਜ਼ ਸੀਗਾ ਕਦੀ ਜਦੋਂ ਅਸੀਂ ਵੋਟਾਂ ਪਾਉਂਦੇ ਸੀਗੇ ਕਿ ਲੋਕ ਜਿਹੜੇ ਮਰ ਵੀ ਜਾਂਦੇ ਸੀਗੇ ਉਹ ਵੀ ਵੋਟਰ ਲਿਸਟ ਸੀਗੇ। ਮਰੇ ਲੋਕ ਮਰੇ ਬੰਦੇ ਦੀ ਵੋਟ ਤਾਂ ਜ਼ਰੂਰ ਕੀਮਤ ਕਾਊਂਟ ਕਰਦੀ ਹੈ, ਮਗਰ ਜ਼ਿੰਦਾ ਇਨਸਾਨ ਜਿਹੜੀ ਆ ਉਹਦੀ ਜ਼ਿੰਦਗੀ ਜਿਹੜੀ ਆ ਅੱਜ ਉਹਦੀ ਕੀਮਤ ਜਿਹੜੀ ਆ ਉੱਥੇ ਘੱਟ ਨਜ਼ਰ ਆ ਰਹੀ ਹੈ। ਅੱਜ ਸਾਨੂੰ ਇਹ ਸਵਾਲ ਜ਼ਰੂਰ ਕਰਨੇ ਚਾਹੀਦੇ ਨੇ ਕਿ ਕਿਉਂ ਨਹੀਂ ਹਰ ਐਸਾ ਧਰਮ, ਹਰ ਐਸਾ ਮੰਦਰ ਜਿੰਨੇ ਅਰਬਾਂ ਕਰਬਾਂ ਰੁਪਏ ਇਕੱਠੇ ਕੀਤੇ ਹੋਏ ਨੇ, ਜਿੱਥੇ ਸੋਨੇ ਦੇ ਸੋਨੇ ਚੜ੍ਹਾਵਾ ਚੜ੍ਹਦਾ ਆ, ਉਹ ਕਿਉਂ ਨਹੀਂ ਉਹਨਾਂ ਨੂੰ ਜ਼ਿੰਮੇਵਾਰੀ ਬਣਦੀ? ਕਿਉਂ ਨਹੀਂ ਗੌਰਮੈਂਟ ਮੈਂਡੇਟਰੀ ਕਰ ਸਕਦੀ ਕਿ ਜੇ ਤੁਸੀਂ ਮੰਦਰ ਬਣਾਉਣਾ ਤਾਂ ਨਾਲ ਇੱਕ ਹੌਸਪੀਟਲ ਵੀ ਬਣਾਓਗੇ ਔਰ ਨਾਲ ਇੱਕ ਸਕੂਲ ਵੀ ਬਣਾਓਗੇ ਜਿੱਥੇ ਕਿ ਡੈਫੀਨੇਟਲੀ ਐਸੀਆਂ ਸਕਿੱਲਸ ਤਿਆਰ ਹੁੰਦੀਆਂ ਹੋਣ, ਜਿੱਥੇ ਲੋਕ ਨਰਸਿਸ ਬਣ ਸਕਣ, ਜਿੱਥੋਂ ਡਾਕਟਰਸ ਬਣ ਸਕਣ? ਔਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਿਉਂ ਨਹੀਂ ਅਸੀਂ ਆਪਣੇ ਦੇਸ਼ ਵਿੱਚ ਚੰਗੇ ਡਾਕਟਰਸ ਨੂੰ ਰੱਖ ਸਕਦੇ? ਕਿਉਂ ਉਹ ਡਾਕਟਰਸ ਨੂੰ ਮਜਬੂਰ ਕਰਦੇ ਹਾਂ ਕਿ ਉਹ ਪੜ੍ਹਾਈ ਕਰਕੇ ਫੋਰਨ ਦੇ ਵਿੱਚ ਆ ਕੇ ਕੈਨੇਡਾ, ਅਮਰੀਕਾ, ਹੋਰ ਦੇਸ਼ਾਂ ਵਿੱਚ ਜਾ ਕੇ ਉਹ ਆਪਣਾ ਜ਼ਿੰਦਗੀ ਜੀਣਾ ਚਾਹੁਣ? ਕਿਉਂ ਇਸ ਵੇਲੇ ਅਸੀਂ ਸਾਰੀ ਦੁਨੀਆ ਦੀ ਮਦਦ ਦੇ ਨਿਰਭਰ ਹੋ ਚੁੱਕੇ ਹਾਂ? ਕਿਉਂ ਅਸੀਂ ਅੱਜ ਇੱਕ ਬੇਸਿਕ ਨੈਸੈਸਿਟੀ ਇਨਸਾਨ ਦੀ ਸਾਹ ਲੈਣਾ ਹੈ ਉਹ ਵੀ ਪੂਰੀ ਕਰਨ ਵਾਸਤੇ ਇੱਕ ਆਕਸੀਜਨ ਨਹੀਂ ਪ੍ਰੋਵਾਈਡ ਕਰ ਸਕਦੇ? ਕਿੱਥੇ ਗਈਆਂ ਸਾਡੀਆਂ ਉਹ ਪੋਲਿਸੀ, ਸਾਡੇ ਪੋਲਿਸੀ ਮੇਕਰਸ ਕਿੱਥੇ ਗਏ, ਸਾਡੇ ਉਹ ਵੱਡੇ ਵੱਡੇ ਦਾਅਵੇ ਕਿ ਅਸੀਂ ਮੰਗਲ ਗ੍ਰਹਿ ਦੇ ਉੱਤੇ ਵੀ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਾਂ? ਮੰਗਲ ਦੇ ਗ੍ਰਹਿ ਦੇ ਉੱਤੇ ਤਾਂ ਜਾਨ ਸ਼ਾਇਦ ਬਾਅਦ 'ਚ ਮਿਲੇਗੀ, ਉੱਥੇ ਲਾਈਫ ਹੈ ਜਾਂ ਨਹੀਂ ਹੈ, ਮਗਰ ਜੋ ਲਾਈਫ ਐਗਜ਼ਿਸਟ ਕਰ ਰਹੀ ਹੈ ਧਰਤੀ ਦੇ ਉੱਤੇ ਉਹਨੂੰ ਅੱਜ ਅਸੀਂ ਬਚਾਉਣ 'ਚ ਨਾ ਸਮਰਥ ਹਾਂ, ਅਸੀਂ ਉਹਨੂੰ ਬਚਾਉਣ ਵਿੱਚ ਅਸੀਂ ਫੇਲ ਹੋ ਚੁੱਕੇ ਹਾਂ। ਸਾਨੂੰ ਕਦੇ ਵੀ ਇਹ ਦਾਅਵਾ ਹੀ ਨਹੀਂ ਕਰਨਾ ਚਾਹੀਦਾ ਕਿ ਅਸੀਂ ਆਤਮ ਨਿਰਭਰ ਹਾਂ। ਅਸੀਂ ਸਾਹ ਵਾਸਤੇ ਆਤਮ ਨਿਰਭਰ ਨਹੀਂ ਹਾਂ, ਅਸੀਂ ਇਨਸਾਨ ਨੂੰ ਹੌਸਪੀਟਲ ਦਾ ਬੈੱਡ ਦੇਣ ਵਾਸਤੇ ਆਤਮ ਨਿਰਭਰ ਨਹੀਂ ਹਾਂ, ਅਸੀਂ ਡਾਕਟਰ ਨੂੰ ਮਰੀਜ਼ ਨੂੰ ਬਚਾਉਣ ਵਾਸਤੇ ਦਵਾਈ ਦੇਣ ਵਿੱਚ ਅਸਮਰਥ ਹਾਂ, ਉਹਦੇ ਵਾਸਤੇ ਵੀ ਅਸੀਂ ਆਤਮ ਨਿਰਭਰ ਨਹੀਂ ਹਾਂ। ਅਸੀਂ ਮਰੇ ਹੋਏ ਇਨਸਾਨ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਕਰਨ ਦੀ ਥਾਂ ਦੇਣ ਵਾਸਤੇ ਵੀ ਅੱਜ ਆਤਮ ਨਿਰਭਰ ਨਹੀਂ ਹਾਂ। ਅਸੀਂ ਮਰੇ ਹੋਏ ਬੰਦੇ ਦੀ ਲਾਸ਼ ਖੜਨ ਵਾਸਤੇ ਵੀ 10,000-20,000 ਐਂਬੂਲੈਂਸ ਨੂੰ ਦੇ ਕੇ ਅਸੀਂ ਉਹ ਲਾਸ਼ ਉਠਵਾ ਰਹੇ ਹਾਂ, ਅਸੀਂ ਉਹਦੇ ਵਾਸਤੇ ਵੀ ਆਤਮ ਨਿਰਭਰ ਨਹੀਂ ਹਾਂ। ਅਸੀਂ ਇੱਕ ਬੇਸਿਕ ਨੈਸੈਸਿਟੀ ਵਾਸਤੇ ਵੀ ਆਤਮ ਨਿਰਭਰ ਨਹੀਂ ਹਾਂ। ਸਵਾਲ ਅੱਜ ਸਾਨੂੰ ਸਾਰਿਆਂ ਨੂੰ ਇਹ ਉਠਾਉਣਾ ਚਾਹੀਦਾ। ਇਲੈਕਸ਼ਨ ਜਿਹੜੀਆਂ ਨੇ ਉਹਨੂੰ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਦੇ ਪਿੱਛੇ ਲੱਗ ਕੇ ਨਹੀਂ, ਮੁੱਦਿਆਂ ਦੇ ਪਿੱਛੇ ਲੱਗ ਕੇ ਲੜਨਾ ਸਿੱਖਣਾ ਅੱਜ ਹਰ ਭਾਰਤੀ ਦਾ ਇੱਕ ਜ਼ਿੰਮੇਵਾਰੀ ਹੈ। ਜੇ ਅੱਜ ਵੀ ਕੋਵਿਡ-19 ਦੀ ਇਸ ਲੜਾਈ ਤੋਂ ਬਾਅਦ ਵੀ ਅਗਰ ਕੋਈ ਇਨਸਾਨ ਫੇਰ ਵੀ ਹਿੰਦੂ, ਮੁਸਲਿਮ, ਸਿੱਖ, ਈਸਾਈ ਦੇ ਨਾਂ 'ਤੇ ਇਲੈਕਸ਼ਨ ਲੜਦਾ, ਉਹਦੇ ਨਾਂ 'ਤੇ ਵੋਟਾਂ ਮੰਗਦਾ, ਉਹਦੇ ਨਾਂ 'ਤੇ ਵੋਟ ਪਾਉਂਦਾ, ਤਾਂ ਸ਼ਾਇਦ ਦੁਨੀਆ ਦੇ ਵਿੱਚ ਉਹਦੇ ਨਾਲੋਂ ਵੱਡਾ ਮੂਰਖ ਕੋਈ ਨਹੀਂ ਹੋਏਗਾ। ਅੱਜ ਜਿੱਥੇ ਚਾਹੇ ਉੱਥੇ ਮੁਸਲਮਾਨ ਮਰ ਰਿਹਾ, ਚਾਹੇ ਹਿੰਦੂ ਮਰ ਰਿਹਾ, ਅੱਜ ਆਕਸੀਜਨ ਦੇ ਬਿਨਾਂ ਸਾਰੇ ਲੋਕ ਮਰ ਰਹੇ ਨੇ, ਉਹ ਕੋਈ ਧਰਮ, ਕੋਈ ਵੀ ਉਹਦਾ ਵਿਸ਼ਵਾਸ ਹੈ, ਕੋਈ ਵੀ ਉਹਦੀ ਸਟੇਟ ਹੈ, ਕੋਈ ਵੀ ਉਹਦੀ ਬੋਲੀ ਹੈ, ਉਹਦੇ ਹਿਸਾਬ ਨਾਲ ਉੱਥੇ ਮੌਤ ਨਹੀਂ ਆ ਰਹੀ। ਅੱਜ ਹੌਸਪੀਟਲ ਹਰ ਧਰਮ ਦੇ ਬੰਦੇ ਨੂੰ ਚਾਹੀਦਾ, ਅੱਜ ਹੌਸਪੀਟਲ ਸ਼ਡਿਊਲ ਕਾਸਟ ਨੂੰ ਵੀ ਚਾਹੀਦਾ, ਅੱਜ ਹੌਸਪੀਟਲ
ਜਨਰਲ ਕੈਟਾਗਰੀ ਵਾਲੇ ਨੂੰ ਵੀ ਚਾਹੀਦਾ। ਅੱਜ ਦੀ ਕੋਵਿਡ 19 ਦੀ ਇਹ ਜੋ ਸਿਚੁਏਸ਼ਨ ਹੈ ਉੱਥੋਂ ਬਹੁਤ ਕੁਛ ਇੰਡੀਆ ਤੋਂ ਸਿੱਖਿਆ ਜਾ ਸਕਦਾ ਕਿ ਇਹ ਮੰਦਰਾਂ ਮਸਜਿਦਾਂ ਚਰਚ ਗੁਰਦੁਆਰਿਆਂ ਦੇ ਪਿੱਛੇ ਲੜਨਾ ਸਾਨੂੰ ਬੰਦ ਕਰ ਦੇਣਾ ਚਾਹੀਦਾ। ਜੇ ਸਾਨੂੰ ਅੱਜ ਲੜਾਈ ਲੜਨੀ ਚਾਹੀਦੀ ਹੈ, ਸਾਨੂੰ ਲੜਾਈ ਲੜਨੀ ਚਾਹੀਦੀ ਹੈ ਕਿ ਸਾਨੂੰ ਆਮ ਜ਼ਿੰਦਗੀ ਜੀਣ ਵਾਸਤੇ ਕਿਹੜੀ ਸਰਕਾਰ ਔਰ ਕਿਹੜੀ ਪਾਰਟੀ ਔਰ ਕਿਹੜਾ ਪੋਲੀਟੀਸ਼ੀਅਨ ਜਿਹੜਾ ਆ ਉਹ ਸਾਡੀ ਮਦਦ ਕਰ ਰਿਹਾ। ਸਾਨੂੰ ਸਿਰਫ ਇਸ ਕਰਕੇ ਕਿ ਖਾਲਸਾ ਏਡ ਜਿਹੜੀ ਹੈ ਉਹ ਖਾਲਿਸਤਾਨੀ ਹੈ, ਉਹ ਅੱਤਵਾਦੀ ਹੈ, ਉਹਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਸਾਨੂੰ ਇਹ ਵੇਖਣਾ ਚਾਹੀਦਾ ਕਿ ਅੱਜ ਕਿੰਨੇ ਲੰਗਰ, ਕਿੰਨੇ ਆਕਸੀਜਨ ਦੇ ਲੰਗਰ, ਕਿੰਨੇ ਵਲੰਟੀਅਰਸ ਕਿਹੜੀ ਔਰਗਨਾਈਜੇਸ਼ਨ ਨੇ ਉੱਥੇ ਭੇਜੇ ਹੈ ਉਸੇ ਦੇਸ਼ ਦੇ ਵਿੱਚ, ਉਸੇ ਮੀਡੀਆ ਦੇ ਸਾਹਮਣੇ ਜਿਹੜਾ ਮੀਡੀਆ ਕੰਟੀਨਿਊਸਲੀ ਕਿਸੇ ਇੱਕ ਪਰਟੀਕੁਲਰ ਧਰਮ ਨੂੰ ਜਾਂ ਇੱਕ ਪਰਟੀਕੁਲਰ ਆਰਗਨਾਈਜੇਸ਼ਨ ਨੂੰ ਬਦਨਾਮ ਕਰਨ ਦੇ ਪਿੱਛੇ ਲੱਗਾ ਹੋਇਆ। ਅੱਜ ਚਾਹੇ ਜਰਨਲਿਸਟ ਸਰਦਾਨਾ ਹੋਏ ਉਹ ਵੀ ਮਰ ਸਕਦਾ, ਅੱਜ ਚਾਹੇ ਕੋਈ ਲੋਇਰ ਹੈ ਉਹ ਵੀ ਮਰ ਸਕਦਾ, ਅੱਜ ਕੋਈ ਜੇ ਪੋਲੀਟੀਸ਼ੀਅਨ ਹੈ ਉਹ ਵੀ ਮਰ ਸਕਦਾ। ਕੋਵਿਡ ਦਾ ਕੋਈ ਧਰਮ ਨਹੀਂ ਹੈ, ਕੋਵਿਡ ਸਾਡੀਆਂ ਗੱਲਾਂ 'ਚ ਨਹੀਂ ਆਉਂਦੀ, ਕੋਵਿਡ ਨੂੰ ਧਰਮ ਦੇ ਨਾਂ 'ਤੇ ਵੰਡਿਆ ਨਹੀਂ ਜਾ ਸਕਦਾ, ਕੋਵਿਡ ਨੂੰ ਕੋਈ ਸਰਕਾਰ ਕੰਟਰੋਲ ਨਹੀਂ ਕਰ ਸਕਦੀ। ਇਸੇ ਕਰਕੇ ਸਾਨੂੰ ਵੀ ਇਹ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਕਿ ਜੇ ਸਾਡੀ ਮੌਤ, ਸਾਡੀ ਜ਼ਿੰਦਗੀ ਜਿਹੜੀ ਆ ਉਹ ਕਿਸੇ ਧਰਮ ਦੇ ਮੁਤਾਜ ਨਹੀਂ, ਕਿਸੇ ਗੌਰਮੈਂਟ ਦੇ ਮੁਤਾਜ ਨਹੀਂ, ਤਾਂ ਸਾਨੂੰ ਵੀ ਵੋਟ ਜਿਹੜੀ ਆ ਉਹ ਸੋਚ ਕੇ ਪਾਉਣੀ ਚਾਹੀਦੀ ਹੈ, ਨਾ ਕਿ ਅਸੀਂ ਅਜੇ ਵੀ ਰਾਮ ਮੰਦਿਰ ਪਿੱਛੇ ਜਾਂ ਮਸਜਿਦ ਪਿੱਛੇ ਜਾਂ ਕਿਸੇ ਮੂਰਤੀ ਪਿੱਛੇ ਜਾਂ ਕਿਸੇ ਗੁਰਦੁਆਰੇ ਪਿੱਛੇ ਲੱਗ ਕੇ ਅਸੀਂ ਲੜਾਈ ਕਰੀਏ, ਅਸੀਂ ਆਪਣੇ ਆਪ ਨੂੰ ਵੰਡੇ ਜਾਈਏ। ਅੱਜ ਸਾਨੂੰ ਲੋੜ ਹੈ ਕਿ ਅਸੀਂ ਕੋਵਿਡ 19 ਤੋਂ ਇਨਸਾਨੀਅਤ ਸਿੱਖੀਏ, ਅਸੀਂ ਕੋਵਿਡ 19 ਤੋਂ ਇਹ ਸਿੱਖਿਆ ਲਈਏ ਕਿ ਜੋ ਹਾਲਾਤ ਅੱਜ ਇੰਡੀਆ 'ਚ ਬਣੇ ਹੋਏ ਨੇ, ਪਰਮਾਤਮਾ ਕਰੇ ਕਿ ਕਿਸੇ ਨੂੰ ਵੀ ਕੋਈ ਬੁਰੀ ਖਬਰ ਨਾ ਸੁਣਨ ਨੂੰ ਮਿਲੇ, ਮਗਰ ਬਹੁਤ ਸਾਰੇ ਲੋਕਾਂ ਦਾ ਵਿਸ਼ਵਾਸ, ਚਾਹੇ ਉਹ ਸਰਕਾਰ ਹੈ, ਚਾਹੇ ਕਿਸੇ ਧਰਮ ਹੈ, ਚਾਹੇ ਇਹਨਾਂ ਲੋਕਾਂ ਤੋਂ ਉੱਠੇਗਾ, ਕਿਉਂਕਿ ਅੱਜ ਉਹਨਾਂ ਦਾ ਸਾਹ ਨਹੀਂ ਟੁੱਟ ਰਿਹਾ, ਅੱਜ ਉਹਨਾਂ ਦਾ ਵਿਸ਼ਵਾਸ ਟੁੱਟ ਰਿਹਾ, ਅੱਜ ਉਹਨਾਂ ਦਾ ਵਿਸ਼ਵਾਸ ਉਸ ਹਰ ਵਾਅਦੇ ਤੋਂ ਟੁੱਟ ਰਿਹਾ ਜੋ ਸਰਕਾਰਾਂ ਨੇ ਕੀਤਾ। ਅੱਜ ਹਰ ਇਨਸਾਨ ਦਾ ਵਿਸ਼ਵਾਸ ਉਸ ਵੱਡੇ ਵੱਡੇ ਦਾਅਵਿਆਂ ਤੋਂ ਉੱਤਰ ਰਿਹਾ ਜਿੱਥੇ ਇਹ ਕਿਹਾ ਗਿਆ ਸੀਗਾ ਵੱਡੀਆਂ ਵੱਡੀਆਂ ਵਰਲਡ ਦੀਆਂ ਸਟੇਜ ਦੇ ਉੱਤੇ ਕਿ ਅਸੀਂ ਆਤਮ ਨਿਰਭਰ ਹਾਂ, ਅਸੀਂ ਕੋਵਿਡ 'ਤੇ ਜਿੱਤ ਹਾਸਲ ਕਰ ਲਈ ਹੈ। ਚਾਹੇ ਉਹ ਜਨਵਰੀ ਦੇ ਮਹੀਨੇ ਦੀ ਡਾਵੋਸ ਦੀ ਵਰਲਡ ਇਕਨੋਮਿਕ ਫੋਰਮ ਹੋਏ ਜਿੱਥੇ ਬੜੇ ਵੱਡੇ ਦਾਅਵੇ ਕੀਤੇ ਗਏ ਕਿ ਵੇਖੋ ਅਗਰ ਕੋਵਿਡ 19 ਦੇ ਉੱਤੇ ਜਿੱਤ ਪਾਉਣੀ ਹੈ ਤਾਂ ਇੰਡੀਆ ਦੇ ਤਰੀਕੇ ਨਾਲ ਪਾਓ। ਸਾਨੂੰ ਉੱਥੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਕੋਵਿਡ ਸਾਡੇ ਵੱਡੇ ਦਾਅਵਿਆਂ ਦੀ ਮੁਤਾਜ ਨਹੀਂ, ਕੋਵਿਡ ਨੂੰ ਨੈਗੇਟਿਵ ਮੀਡੀਆ ਜਾਂ ਕਰਪਟ ਮੀਡੀਆ ਰੋਕ ਨਹੀਂ ਸਕਦਾ, ਕੋਵਿਡ ਨੂੰ ਕੋਈ ਵੀ ਧਰਮ ਦੇ ਨਾਂ 'ਤੇ ਵੰਡ ਨਹੀਂ ਸਕਦਾ। ਇਹ ਇੱਕ ਬਹੁਤ ਵੱਡਾ ਕੁਦਰਤੀ ਨੇਚਰ ਦਾ ਇੱਕ ਲਾਅ ਹੈ ਕਿ ਜਿੱਥੇ ਵੀ ਕਿਤੇ ਬੈਲੈਂਸਿੰਗ ਚਾਹੀਦੀ ਹੁੰਦੀ ਹੈ, ਜਿੱਥੇ ਵੀ ਸ਼ਾਇਦ ਲੋਕਾਂ ਦਾ ਵਿਸ਼ਵਾਸ ਜਿਹੜਾ ਆ ਉਹਨੂੰ ਸਹੀ ਪਾਸੇ ਲਾਉਣਾ ਹੁੰਦਾ, ਉੱਥੇ ਇਹੋ ਜਿਹੀਆਂ ਕਰੋਪੀਆਂ ਆਉਣੀਆਂ ਸੁਭਾਵਕ ਨੇ। ਅੱਜ ਹਰ ਭਾਰਤੀ ਇਸ ਗੱਲ ਨੂੰ ਸੋਚਣ ਲਈ ਮਜਬੂਰ ਜ਼ਰੂਰ ਹੈ ਕਿ ਕੀ ਉਹਨੂੰ ਹੋਸਪਿਟਲ 'ਤੇ, ਕੀ ਉਹਨੂੰ ਡਾਕਟਰ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਕਿ ਕੀ ਉਹਨੂੰ ਬਾਬਿਆਂ 'ਤੇ ਵਿਸ਼ਵਾਸ ਕਰਨਾ ਚਾਹੀਦਾ, ਜਾਂ ਉਹਨੂੰ ਥਾਲੀਆਂ ਵਜਾ ਕੇ ਕੋਵਿਡ ਭਜਾਉਣ ਦੇ ਉੱਤੇ ਵਿਸ਼ਵਾਸ ਕਰਨਾ ਚਾਹੀਦਾ, ਜਾਂ ਉੱਥੇ ਤਾਲੀਆਂ ਵਜਾ ਕੇ ਜਾਂ ਥਾਲੀਆਂ ਵਜਾ ਕੇ ਜਾਂ ਸਿਰਫ ਹੋਸਪਿਟਲਾਂ ਦੇ ਉੱਤੇ ਫੁੱਲ ਵਰਸਾ ਕੇ ਉਹਨੂੰ ਕੋਵਿਡ ਦਾ ਇਲਾਜ ਜਿਹੜਾ ਆ ਉਹਦੇ ਵਿੱਚ ਸਾਨੂੰ ਉਹ ਇਲਾਜ ਸਾਨੂੰ ਦਿਖਾਉਣਾ ਚਾਹੀਦਾ, ਜਾਂ ਸਾਨੂੰ ਇਹ ਦੱਸਣ ਦੀ ਲੋੜ ਹੈ ਕਿ ਜੇ ਤੁਸੀਂ ਕੁੰਭ ਦੇ ਮੇਲੇ 'ਤੇ ਇਕੱਠੇ ਹੋ ਗਏ ਤਾਂ ਇੱਥੇ ਕੋਵਿਡ ਜਿਹੜਾ ਆ ਉਹ ਅਸਰ ਨਹੀਂ ਕਰੇਗਾ। ਇਹ ਟਾਈਮ ਆ ਚੁੱਕਿਆ ਕਿ ਜਦੋਂ ਸਾਨੂੰ ਆਪਣੇ ਦਿਮਾਗ ਸਹੀ ਤਰੀਕੇ ਨਾਲ ਲਾਉਣੇ ਚਾਹੀਦੇ ਨੇ, ਸਵਾਲ ਕਰਨੇ ਚਾਹੀਦੇ ਨੇ। ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਬੱਚਿਆਂ ਲਈ, ਸਾਡੀ ਜਾਨ ਲਈ, ਸਾਡੀ ਜ਼ਿੰਦਗੀ ਜੀਣ ਵਾਸਤੇ ਕੀ ਚੀਜ਼ਾਂ ਸਾਨੂੰ ਜ਼ਰੂਰੀ ਨੇ। ਅੱਜ ਟਾਈਮ ਹੈ ਕਿ ਅਸੀਂ ਹੋਰ ਐਜੂਕੇਸ਼ਨ ਸਿਸਟਮ ਜਿਹੜਾ ਆ ਉਹਨੂੰ ਸਟਰੋਂਗ ਕਰੀਏ। ਅੱਜ ਟਾਈਮ ਹੈ ਕਿ ਅਸੀਂ ਹੋਰ ਨਰਸਿੰਗ ਕਾਲਜਿਸ ਸ਼ੁਰੂ ਕਰੀਏ। ਅੱਜ ਟਾਈਮ ਹੈ ਕਿ ਜਿਹੜੇ ਕਾਬਲ ਡਾਕਟਰਸ, ਉੱਥੇ ਦੇ ਨਰਸਿਸ, ਹੋਰ ਮੈਡੀਕਲ ਜਿਹੜੀਆਂ ਲੋਕ ਨੇ ਉਹਨਾਂ ਨੂੰ ਉੱਥੇ ਤਿਆਰ ਕਰਕੇ ਮੈਡੀਕਲ ਕਰਾ ਕੇ ਅਸੀਂ ਫੋਰਨ ਕੰਟਰੀਆਂ ਦੇ ਵੱਲ ਭੇਜ ਰਹੇ ਹਾਂ, ਉਹਨਾਂ ਨੂੰ ਕਿਵੇਂ ਅਸੀਂ ਉੱਥੇ ਰੱਖ ਸਕਦੇ ਹਾਂ, ਕਿਵੇਂ ਅਸੀਂ ਆਪਣਾ ਸਿਸਟਮ ਸਟਰੋਂਗ ਕਰ ਸਕਦੇ ਹਾਂ, ਔਰ ਨਾਲ ਹੀ ਅਸੀਂ ਕਿਵੇਂ ਮਜਬੂਰੀ ਦਾ ਨਾ ਫਾਇਦਾ ਲੈ ਕੇ ਕਿਵੇਂ ਅਸੀਂ ਗੌਰਮੈਂਟ ਜਿਹੜੀ ਆ ਉਹ ਕੰਟਰੋਲ ਕਰ ਸਕਦੀ ਹੈ ਕਿ ਅੱਜ ਦੇ ਦਿਨ 'ਚ ਆਕਸੀਜਨ ਸਿਲੰਡਰ ਜਿਹੜੇ ਨੇ ਉਹ ਨੱਪੇ ਗਏ ਨੇ, ਉਹਨਾਂ ਦੀ ਬਲੈਕ ਹੋ ਰਹੀ ਹੈ। ਐਸੀਆਂ ਖਬਰਾਂ ਵੀ ਆ ਰਹੀਆਂ ਨੇ ਕਿ ਹੌਸਪੀਟਲ ਜਿਹੜੇ ਨੇ ਕਈ ਉਹ ਆਪਣੇ ਬੈੱਡ ਉਹਦੀ ਆਕੂਪੈਂਸੀ ਜਿਹੜੀ ਆ ਉਹ ਆਮ ਬੰਦਿਆਂ ਨੂੰ ਪੈਸੇ ਦੇ ਕੇ, ਤੰਦਰੁਸਤ ਬੰਦਿਆਂ ਨੂੰ ਪੈਸੇ ਦੇ ਕੇ ਭਰ ਰਹੇ ਨੇ, ਤਾਂ ਕਿ ਜਿੱਥੇ ਕੋਈ ਅਮੀਰ ਆਦਮੀ ਅਗਰ ਕੋਵਿਡ ਦਾ ਪੇਸ਼ੈਂਟ ਲੈ ਕੇ ਆਪਣਾ ਪਰਿਵਾਰ ਦਾ ਮੈਂਬਰ ਲੈ ਕੇ ਆਏ ਤਾਂ ਹੌਸਪੀਟਲ ਵਾਲੇ ਉਹਨੂੰ ਇਹ ਕਹਿ ਸਕਣ ਕਿ ਭਾਈ ਸਾਹਿਬ ਹੌਸਪੀਟਲ ਵਿੱਚ ਬੈੱਡ ਅਵੇਲੇਬਲ ਨਹੀਂ ਹੈ, ਔਰ ਉਹਨੂੰ ਮਜਬੂਰ ਕੀਤਾ ਜਾਏ ਕਿ ਉਹ ਡਾਕਟਰ ਉੱਥੇ ਜਿਹੜੇ ਹੌਸਪੀਟਲ ਦੇ ਓਨਰਸ ਨੇ ਉਹਨਾਂ ਨੂੰ ਤਰਲੇ ਕਰੇ ਕਿ ਤੁਸੀਂ ਮੇਰੇ ਤੋਂ 2 ਲੱਖ ਲਓ, 4 ਲੱਖ ਲਓ, 5 ਲੱਖ ਲਓ, ਮੈਨੂੰ ਕੋਈ ਨਾ ਕੋਈ ਬੈੱਡ ਦਿਓ। ਔਰ ਉਦੋਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਤੰਦਰੁਸਤ ਬੰਦਾ ਬੈੱਡ ਆਕੂਪਾਈ ਕਰਕੇ ਬੈਠਾ ਹੈ ਉਹਨੂੰ ਪਰ ਡੇ ਜਿਹੜੇ ਪੈਸੇ ਦਿੱਤੇ ਜਾਂਦੇ ਨੇ ਉਹਨੂੰ ਉਠਾ ਕੇ ਹੌਸਪੀਟਲ 'ਚੋਂ ਡਿਸਚਾਰਜ ਕਰਤਾ ਜਾਂਦਾ, ਔਰ 4 ਲੱਖ 5 ਲੱਖ 6 ਲੱਖ ਲੈ ਕੇ ਜਿਹੜਾ ਅਫੋਰਡ ਕਰ ਸਕਦਾ ਉਹਦਾ ਪਰਿਵਾਰ ਦਾ ਮੈਂਬਰ ਜਿਹੜਾ ਉੱਥੇ ਹੌਸਪੀਟਲ 'ਚ ਐਡਮਿਟ ਕਰਤਾ ਜਾਂਦਾ। ਇਵੇਂ ਵੀ ਲੋਕ ਪੈਸੇ ਬਣਾ ਰਹੇ ਨੇ, ਇਹ ਵੀ ਇੱਕ ਇਨਸਾਨੀਅਤ ਦਾ ਕਤਲ ਹੈ, ਇਹ ਵੀ ਇਟਸ ਕਾਲਡ ਡੈਥ ਆਫ ਹਿਊਮੈਨਿਟੀ, ਜਿੱਥੇ ਇਨਸਾਨ ਦੂਸਰੇ ਇਨਸਾਨ ਦੀ ਮਜਬੂਰੀ ਲਾਚਾਰੀ ਦਾ ਪੂਰਾ ਐਡਵਾਂਟੇਜ ਜਿਹੜਾ ਆ ਉਹ ਲੈ ਰਿਹਾ। ਇਹ ਸਾਰੇ ਹੀ ਅੱਜ ਦੇ ਦਿਨ 'ਚ ਇਹ ਸਵਾਲ ਨੇ ਕਿ ਕੀ ਅਸੀਂ ਇੱਕ ਲਾਸ਼ ਚੁੱਕਣ ਵਾਸਤੇ ਐਂਬੂਲੈਂਸ ਦਾ ਰੇਟ ਸਡਨਲੀ 10,000 ਤੋਂ 20,000 ਕਰ ਸਕਦੇ ਹਾਂ? ਕੀ ਅਸੀਂ ਮਰੇ ਹੋਏ ਲੋਕਾਂ ਨੂੰ ਵੀ ਇੱਜ਼ਤ ਨਹੀਂ ਦੇ ਸਕਦੇ? ਸਵਾਲ ਇਹ ਹੈ ਕਿ ਸਾਨੂੰ ਇੱਕ ਆਕਸੀਜਨ ਪ੍ਰੋਡਕਸ਼ਨ ਵਾਸਤੇ ਅਗਰ ਦਿੱਲੀ ਦੇ ਵਿੱਚ 6 ਪ੍ਰੋਡਕਸ਼ਨ ਮੈਨੂਫੈਕਚਰਿੰਗ ਸਟੇਸ਼ਨ ਬਣਾਉਣੇ ਆ, ਉਹਦੀ ਟੈਂਡਰਿੰਗ ਕਰਦਿਆਂ ਕਰਦਿਆਂ ਅਸੀਂ ਕਈ ਮਹੀਨੇ ਲਾ ਦਾਂਗੇ ਕਿਉਂਕਿ ਅਸੀਂ ਪੈਸੇ ਬਣਾਉਣਾ ਚਾਹੁੰਦੇ ਹਾਂ। ਇਸ ਸਿਸਟਮ ਦਾ ਵੀ ਫੇਲੀਅਰ ਹੈ, ਇਹ ਸਰਕਾਰ ਦਾ ਵੀ ਫੇਲੀਅਰ ਹੈ, ਔਰ ਇਹ ਪੂਰੀ ਇਨਸਾਨੀਅਤ ਦਾ ਵੀ ਫੇਲੀਅਰ ਹੈ, ਕਿਉਂਕਿ ਅੱਜ ਵੀ ਅਗਰ ਕੋਈ ਇਨਸਾਨ ਉੱਥੇ ਇਸ ਬਾਰੇ ਗੱਲ ਕਰਦਾ ਤਾਂ ਉਹਦੇ ਉੱਤੇ ਉਸੇ ਤਰ੍ਹਾਂ ਹੀ ਲੋਕ ਮਾੜੀ ਭਾਸ਼ਾ, ਮਾੜੇ ਸ਼ਬਦਾਂ ਦੇ ਨਾਲ ਉਹਨੂੰ ਜਵਾਬ ਦਿੰਦੇ ਨੇ। ਅੱਜ ਵੀ ਉਹ ਅੱਖਾਂ ਮੀਟ ਕੇ ਇਹ ਕਹਿਣ ਨੂੰ ਰਾਜ਼ੀ ਨੇ ਕਿ ਨਹੀਂ, ਸਭ ਕੁਝ ਸਰਕਾਰ ਨੇ ਵਧੀਆ ਕੀਤਾ, ਜੇ ਕੋਈ ਕਸੂਰ ਹੈ ਤਾਂ ਲੋਕਾਂ ਦਾ ਕਸੂਰ ਹੈ। ਅੱਜ ਵੀ ਲੱਖਾਂ ਲੋਕਾਂ ਦੇ ਮਰਨ ਦੇ ਬਾਅਦ ਵੀ ਅਸੀਂ ਸਵਾਲ ਸਰਕਾਰ ਉੱਤੇ ਨਹੀਂ ਕਰ ਰਹੇ। ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਕੈਨੇਡਾ ਵਰਗੇ ਦੇਸ਼ਾਂ ਵਿੱਚ ਰਹਿੰਦੇ ਹਾਂ ਜਿੱਥੇ ਕਿ ਇੱਕ ਵੀ ਅਗਰ ਇਨਸਾਨ ਦੀ ਮੌਤ ਹੁੰਦੀ ਹੈ ਤਾਂ ਲੋਕ ਸਰਕਾਰ ਨੂੰ ਸਵਾਲ ਕਰਦੇ ਨੇ। ਅਗਰ ਇੱਕ ਵੀ ਕਿਸੇ ਦੀ ਗਲਤੀ ਕਾਰਨ, ਕਿਸੇ ਵੀ ਗਵਰਨਮੈਂਟ ਡਿਸੀਜ਼ਨ ਕਰਨੇ ਕਾਰਨ ਅਗਰ ਕਿਸੇ ਇਨਸਾਨ ਨੂੰ ਨੁਕਸਾਨ ਹੁੰਦਾ ਤਾਂ ਇਹ ਲਿਬਰਟੀ ਹੈ ਕਿ ਤੁਸੀਂ ਗੌਰਮੈਂਟ ਨੂੰ ਵੀ ਸੂ ਕਰ ਸਕਦੇ ਹੋ, ਤੁਸੀਂ ਗੌਰਮੈਂਟ ਉੱਤੇ ਵੀ ਹਰਜਾਨਾ ਲੈਣ ਦੀ ਤਾਕਤ ਰੱਖਦੇ ਹੋ। ਅਸੀਂ ਇਸ ਦੇਸ਼ ਵਿੱਚ ਰਹਿ ਕੇ ਸਾਨੂੰ ਇਹ ਅੱਜ ਮਹਿਸੂਸ ਹੋ ਰਿਹਾ ਕਿ ਸਾਨੂੰ ਕਦੀ ਆਕਸੀਜਨ ਦੀ ਕਮੀ ਦੀ ਗੱਲ ਸੋਚਣ ਦੀ ਲੋੜ ਨਹੀਂ, ਸਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਸਾਨੂੰ 911 ਨੂੰ ਕਾਲ ਕਰਕੇ ਸਾਨੂੰ ਡਾਕਟਰ ਬੁਲਾਉਣ ਵਿੱਚ 5 ਤੋਂ 6 ਮਿੰਟ ਲੱਗਣਗੇ। ਸਾਨੂੰ ਇਹ ਸੋਚਣ ਦੀ ਲੋੜ ਨਹੀਂ ਕਿ ਅੱਜ ਜੇ ਸਾਡੇ ਕੋਲ ਪੈਸੇ ਨਹੀਂ ਨੇ ਤਾਂ ਸ਼ਾਇਦ ਮੈਂ ਸਾਹ ਲੈਣ ਵਾਸਤੇ ਤੜਫ ਤੜਫ ਕੇ ਮਰ ਜਾਊਂਗਾ। ਇਹੀ ਸਵਾਲ, ਇਹੀ ਸਿਸਟਮ ਜਿਹੜਾ ਆ ਹਰ ਭਾਰਤੀ ਨੂੰ, ਹਰ ਉਸ ਇਨਸਾਨ ਨੂੰ ਸੋਚਣ ਦੀ ਲੋੜ ਹੈ ਜੋ ਅੱਜ ਇੰਡੀਆ ਦੇ ਹਾਲਾਤ ਵੇਖ ਰਿਹਾ। ਔਰ ਬੜੀ ਖੁਸ਼ੀ ਹੈ ਕਿ ਬੰਗਾਲ ਦੀ ਇਲੈਕਸ਼ਨ ਨੇ ਇੱਕ ਚੀਜ਼ ਸਾਬਤ ਜ਼ਰੂਰ ਕਰ ਦਿੱਤੀ ਹੈ ਕਿ ਲੋਕ ਅਜੇ ਵੀ ਕੰਮ ਨੂੰ, ਅਜੇ ਵੀ ਧਰਮ ਦੇ ਨਾਂ 'ਤੇ ਨਾ ਵੰਡੇ ਜਾਣ ਨੂੰ ਅਜੇ ਵੀ ਇਸ ਚੀਜ਼ ਦੇ ਨਾਲ ਜ਼ਰੂਰ ਜੁੜੇ ਹੋਏ ਨੇ ਕਿਤੇ ਨਾ ਕਿਤੇ ਕਿ ਉਹ ਵੋਟ ਧਰਮ ਦੇ ਨਾਂ ਦੇ ਨਾਰੇ ਮਾਰਨ ਨਾਲ ਜਾਂ ਧਰਮ ਦੇ ਨਾਂ 'ਤੇ ਵੰਡਾਂ ਪਾਉਣ ਨਾਲ ਵੋਟ ਨਹੀਂ ਦਿੰਦੇ। ਔਰ ਅਸੀਂ ਰੇਡੀਓ ਜ਼ਿੰਦਾਬਾਦ ਤੋਂ ਇਸ ਚੀਜ਼ ਦੀ ਮੁਬਾਰਕਬਾਦ ਦਿੰਦੇ ਹਾਂ ਕਿ ਜੋ ਵੀ ਇਲੈਕਸ਼ਨ ਦੇ ਰਿਜ਼ਲਟ ਆਏ ਨੇ ਲੋਕਾਂ ਨੇ ਉਹ ਵਰਡਿਕਟ ਦਿੱਤਾ, ਔਰ ਖਾਸ ਤੌਰ 'ਤੇ ਬੰਗਾਲ ਦੇ ਲੋਕਾਂ ਨੇ ਜੋ ਆਪਣਾ ਸ਼ੁਰੂ ਤੋਂ ਬੰਗਾਲੀ ਜਿਹੜੇ ਨੇ ਉਹ ਇੱਕ ਇੰਟੈਲੀਜੈਂਟ ਕੌਮ ਹੈ, ਉੱਥੇ ਉਹਨਾਂ ਨੇ ਜੋ ਰਿਜ਼ਲਟ ਦਿੱਤੇ ਹੈ ਉਹ ਇਸ ਚੀਜ਼ ਦਾ ਜ਼ਰੂਰ ਪ੍ਰਮਾਣ ਆ ਕਿ ਉੱਥੇ ਆਮ ਲੋਕ ਜਿਹੜੇ ਆ ਉਹ ਅਫੈਕਟਡ ਸੀਗੇ। ਆਮ ਲੋਕਾਂ ਨੂੰ ਉਹ ਚੀਜ਼ਾਂ ਪਸੰਦ ਨਹੀਂ ਆਈਆਂ ਕਿ ਕੋਵਿਡ ਦੇ ਵਿੱਚ ਐਡੀਆਂ ਵੱਡੀਆਂ ਵੱਡੀਆਂ ਰੈਲੀਜ਼ ਹੋਈਆਂ ਨੇ, ਕਿਉਂਕਿ ਉਹਨਾਂ ਜਿੱਥੇ ਘਰ ਦੇ ਵਿੱਚ ਮੌਤ ਹੁੰਦੀ ਹੈ ਉੱਥੇ ਇਨਸਾਨ ਜ਼ਰੂਰ ਸੋਚਣ 'ਤੇ ਮਜਬੂਰ ਹੋ ਜਾਂਦਾ ਹੈ। ਇਸੇ ਉਮੀਦ ਦੇ ਨਾਲ ਕਿ ਹਰ ਭਾਰਤੀ, ਹਰ ਇੰਡੀਆ 'ਚ ਰਹਿਣ ਵਾਲਾ ਇਨਸਾਨ ਜ਼ਿੰਦਾ ਰਹੇ ਔਰ ਉਹਨੂੰ ਮੈਡੀਕਲ ਫੈਸਿਲਿਟੀਜ਼ ਮਿਲਣ। ਅਸੀਂ ਇੱਥੇ ਹੀ ਤੁਹਾਡੇ ਤੋਂ ਅਲਵਿਦਾ ਲੈਂਦੇ ਹਾਂ ਔਰ ਅਰਦਾਸ ਕਰਦੇ ਹਾਂ ਰੇਡੀਓ ਜ਼ਿੰਦਾਬਾਦ ਤੋਂ ਕਿ ਸਾਰੇ ਸਾਰੇ ਸਾਡੇ ਸੁਣਨ ਵਾਲੇ ਸਾਡੇ ਲੋਕ ਚਾਹੇ ਇੰਡੀਆ 'ਚ ਨੇ ਉਹ ਕੋਵਿਡ ਤੋਂ ਬਚੇ ਰਹਿਣ ਔਰ ਪਰਮਾਤਮਾ ਕੋਈ ਐਸਾ ਚਮਤਕਾਰ ਜ਼ਰੂਰ ਕਰੇ ਕਿ ਉੱਥੇ ਆਕਸੀਜਨ ਦੀ ਬਾਰਿਸ਼ ਹੋਏ, ਉੱਥੇ ਆਕਸੀਜਨ ਦੇ ਅਬੰਡੈਂਸ ਹੋਏ, ਉੱਥੇ ਆਕਸੀਜਨ ਦੇ ਸਿਲੰਡਰ ਆਉਣ, ਉੱਥੇ ਹੋਸਪਿਟਲ ਜਿਹੜੇ ਆ ਉਹ ਵੀ ਉਹਨਾਂ ਦਾ ਧਿਆਨ ਰੱਖਣ। ਇਸੇ ਉਮੀਦ ਨਾਲ ਫਿਰ ਜੁੜਾਂਗੇ ਅਗਲੇ ਐਤਵਾਰ ਔਰ ਜਾਣ ਤੋਂ ਪਹਿਲਾਂ ਤੁਹਾਡੇ ਸਾਰਿਆਂ ਲਈ ਇੱਕ ਖੂਬਸੂਰਤ ਐਸਾ ਗੀਤ ਤਾਂ ਕਿ ਤੁਸੀਂ ਖੁਸ਼ ਰਹਿ ਸਕੋ ਔਰ ਜਿਹੜੇ ਵੀ ਤੁਹਾਡੇ ਆਲੇ ਦੁਆਲੇ ਲੋਕ ਨੇ ਅਗਰ ਉਹ ਦੁਖੀ ਨੇ ਉਹਨਾਂ ਨੂੰ ਤੁਸੀਂ ਖੁਸ਼ ਕਰ ਸਕੋ। ਵੇਖਦੇ ਰਹੋ, ਸੁਣਦੇ ਰਹੋ ਰੇਡੀਓ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ, ਰੱਬ ਰਾਖਾ।
ਇਹ ਮੁਖੜੇ ਤੋਂ ਨਜ਼ਰਾਂ ਹਟਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ, ਦਿਲ ਕਰਦਾ ਮੈਂ ਤੈਨੂੰ ਵੇਖ ਜਾਵਾਂ, ਦਿਲ ਕਰਦਾ ਮੈਂ ਤੈਨੂੰ ਵੇਖ ਜਾਵਾਂ ਨਹੀਂ ਤੇਰੇ ਜਿਹਾ ਹੋਰ ਦਿਸਦਾ, ਨਹੀਂ ਤੇਰੇ ਜਿਹਾ ਹੋਰ ਦਿਸਦਾ। ਛੇਤੀ ਆ ਜਾ ਹੁਣ ਤੱਕ ਨਹੀਂ ਆਰਾਵਾਂ, ਛੇਤੀ ਆ ਜਾ ਹੁਣ ਤੱਕ ਨਹੀਂ ਆਰਾਵਾਂ ਨਹੀਂ ਤੇਰੇ ਜਿਹਾ
The views expressed on the preceding program may not necessarily be those of the owner or management of WTOR radio station.
COVID-19 vaccines ate tusi.
Mainu kive pata lage ke COVID-19 vaccines surakhit han?
Jad koi cheez navi hove ta ajehe prashn karne aam han. Asi tuhanu jankari dena chahunde ha ki Health Canada sirf unna vaccines nu hi pravan ki dindi hai jehdiyan ki surakhit, prabhavshali ate uttam quality diyan hon. Duniya bhar vich Canada apne ucche miyaran ate sakht vaccine review prakriya layi janya janda hai. COVID-19 vaccines bare vadheri jankari layi canada.ca/covidvaccine te jao. Canada sarkar vallon sandesh.
ਸੋਢੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੌਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਢੀ ਫਰਨੀਚਰ ਨੇ ਕਰਬ ਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodifurniture.com ਤੇ। ਸੋਢੀ ਫਰਨੀਚਰ ਦੀ ਸੇਲਸ ਟੀਮ ਵਰਚੁਅਲ ਟੂਰਸ ਅਤੇ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਢੀ ਫਰਨੀਚਰ ਤੋਂ।
J&G Mortgages deals with mortgages for self-employed, financing for second mortgages, 100% financing on builder purchases, new immigrants and low rates. If you're looking for a career in mortgage industry, J&G Mortgages is hiring for new and experienced mortgage agents. For more information, call Jarmanjeet Singh or Gurpreet Obey at 416-898-3800-416-898-3800. Brokerage license number 13034.
ਸ਼ਾਹਜੀ ਰੈਕਸਡੇਲ ਹੁੰਦੇ ਤੇ ਲੈਣੀ ਹੋ ਸੋਨਾਟਾ ਐਲੈਂਟਾ ਜਾਂ ਫਿਰ 297 ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ ਕਿਉਂਕਿ ਸ਼ਾਹਜੀ ਅਬ ਰੈਕਸਡੇਲ ਹੁੰਦੇ ਤੇ।
कारों के जादूगर शाह अहमद अब रेक्स डेल हुंडे पर हैं और शाह जी से बेटर प्राइस और सर्विस आपको कहीं नहीं मिलेगी। कॉल करो 416-817-2720
क्योंकि शाह जी रेक्स डेल हुंडे पे।
चलो जी, टोरंटो नू टीकाकरण करिए। अपनी वारी आन ते कोविड दा टीका जरूर लगवाओ ਆਨਲਾਈਨ ਰਾਖੋਂ ਵਾਸਤੇ toronto.ca/covid19 ਤੇ ਜਾਓ ਜਾਂ ਕਾਲ ਕਰੋ 888-999-6488। ਕਾਲ ਕਰਨ ਵਾਸਤੇ ਨੰਬਰ ਮਿਲਾਓ 888-999-6488।